ਪਰਮੇਸ਼ਰ ਅਕਾਲ ਪੁਰਖ ਦੇ ਪਰਮੇਸ਼ਰ ਆਖੇ ਤਾਂ ਸੱਤ ਸਰੂਪ ਦੀ ਪ੍ਰਾਪਤੀ ਵਾਲੇ ਹੋਏਗਾ ਹੈ। ਆਪੋ ਨੀ ਕਿਸੇ ਤੋਂ ਹੋਇਆ ਜਾ ਸਕਦਾ ਤੇ ਜਦੋਂ ਸੰਤੋਖੀ ਹੋ ਜਾਈਏ ਫਿਰ ਸੰਤੁਸ਼ਟਤਾ ਪ੍ਰਾਪਤ ਹੋ ਜਾਂਦੀ ਹੈ। ਮੰਡਾਲ ਕਿਤਨੀ ਕੋ ਫਸਦ ਹੈ ਐਸੀ ਵਾਸ਼ਨ ਖੈਰ ਹੁੰਦੀ ਹੈ ਜੋ ਤੂੰ ਦੇ ਨਹੀਂ ਉਹ ਤ੍ਰਿਪਤ ਹੈ। ਆਨਕ ਤੂੰ ਸਾਹਾ ਪਰ ਰੱਬ ਦੇ ਮੁਤਾਬਕ ਜੋ ਮਿਲਦਾ ਹੈ ਉਸਦੇ ਉੱਪਰ ਗੁਰੂ ਦਾ ਸਿੱਖ ਨਿਸ਼ਚਾ ਰੱਖ ਕੇ ਆਪਣੇ ਜੀਵ ਨੂੰ ਨਿਭਾਉਂਦਾ ਹੈ। ਜੇ ਭੁੱਖ ਦੇ ਪੈ ਤੇ ਰਾਜਾ ਦੁੱਖ ਸੁੱਖ ਮਨਾਏ ਜੇ ਪਰਮੇਸ਼ਰ ਭੁੱਖਿਆ ਰੱਖੇ ਤਾਂ ਵੀ ਸੁੱਖ ਜੇ ਦੁੱਖ ਦੇ ਰਹੇ ਤੇ ਤਾਂ ਵੀ ਸੁੱਖ ਮਹਿਸੂਸ ਕਰਦੇ ਹਨ। ਦੁੱਖ ਮੇਰੇ ਤੇ ਪਰਮੇਸ਼ਰ ਦੇ ਪਿਆਰੇ ਸਮਝਦੇ ਹਨ ਤੇ ਵਾਹਿਗੁਰੂ ਨੇ ਸਾਡੇ ਕੀਤੇ ਕਰਮ ਅਨੁਸਾਰ ਤੇ ਸਾਨੂੰ ਫਲ ਪਹੁੰਚਾਇਆ ਹੈ। ਨਫ਼ਰਤ ਨਹੀਂ ਕਰਦੇ ਤੇ ਸੁੱਖ ਦੇ ਰਹੇ ਨੇ ਤੇ ਫਿਰ ਸਮਝੇ ਕਿ ਵਾਹਿਗੁਰੂ ਦੀ ਬਖਸ਼ਿਸ਼ ਹੈ ਉਸ ਦੀ ਜਾਲਤਾ ਹੈ। ਇਸ ਵਾਸਤੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਕਰਕੇ ਸੰਤੋਖ ਪ੍ਰਾਪਤ ਕਰਕੇ ਸੁੱਖ ਮਾਣਦੇ ਹਨ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜੋ ਭਾਈ ਚੰਦੇ ਹਨ ਸਰਵ ਮਨ ਸਤੋਂ ਦਾ ਸੋਧਨ ਇਹ ਸਾਰਾ ਗਿਆਨ ਸਰਵਣ ਕਰਨੇ ਕਰਕੇ ਪ੍ਰਾਪਤ ਹੁੰਦਾ ਹੈ।
ਅੱਠ ਸੱਠ ਦਾ ਇਸਦਾ
ਨਾਮ ਸਰਵਣ ਕਰਨੇ ਕਰਕੇ ਹਰ ਕੀਰਤਨ ਦੇ ਇਸ਼ਨਾਨ ਦਾ ਪਤਾ ਲੱਗਦਾ ਹੈ ਇਸ ਦਾ ਕੀ ਮਹੱਤਵ ਹੈ। ਸੁਣ ਤੋਂ ਬਿਨਾਂ ਪਤਾ ਨਹੀਂ ਲੱਗ ਸਕਦਾ ਜਿਹੜਾ ਸਰਵਣ ਕਰਨ ਵਾਲਾ ਹੈ ਅਠਾਰ ਤੀਰਥਾਂ ਦੇ ਇਸ਼ਨਾਨ ਦੀ ਇੱਛਾ ਕਰੇ ਤਾਂ ਜਿਹੜੇ ਤੀਰਥ ਹੈ ਇਹਦੇ ਰੂਪ ਧਾਰ ਕੇ ਨਾਮ ਸੁਣ ਵਾਲੇ ਦੇ ਪਾਸ ਆ ਕੇ ਉਸ ਦੀ ਸੇਵਾ ਕਰਦੇ ਹਨ। ਉਹਦਾ ਇਸ਼ਨਾਨ ਆਪ ਖੁਦ ਵੀ ਆ ਕੇ ਕਰਵਾ ਦਿੰਦੇ ਹਨ। ਇੱਕ ਪ੍ਰਭੂ ਰਾਜਾ ਹੋਇਆ ਤਾਂ ਬੜਾ ਨਿਤਨੇਮੀ ਸੀ ਭਗਤੀ ਵਾਲਾ ਤੇ ਉਹ ਤੀਰਥ ਯਾਤਰਾ ਤੇ ਵਿਗਿਆਸੋ ਜਾ ਰਿਹਾ ਸੀ। ਉਸਨੇ ਇਹਨਾਂ ਦੇ ਪਾਸ ਆ ਕੇ ਕਿਹਾ ਕਿ ਰਾਜਨ ਤੀਰਥਾਂ ਦੀ ਯਾਤਰਾ ਕਰਨਾ ਬੜਾ ਭਾਰੀ ਫਲ ਹੈ, ਬਹੁਤ ਸੁੱਖ ਮਿਲਦਾ, ਤੈਨੂੰ ਵੀ ਯਾਤਰਾ ਕਰਨੀ ਚਾਹੀਦੀ ਹੈ। ਇਸ ਨੇ ਉਸ ਤੀਰਥ ਯਾਤਰਾ ਤੋਂ ਸੁਣ ਕੇ ਸਿੱਖਿਆ ਕੀਤੇ ਸੰਕਲਪ ਕੀਤਾ। ਪਤਾਸ ਬਾਣੀ ਹੋਏ ਕਿ ਰਾਜਨ ਭਗਤੀ ਵਿੱਚ ਲੀਨ ਰਹੋ, ਕਿਸੇ ਤੈਨੂੰ ਫਲ ਮਿਲ ਜਾਵੇਗਾ, ਤੇਰਾ ਇਸ਼ਨਾਨ ਹੋ ਜਾਵੇਗਾ। ਪ੍ਰਕਾਸ਼ਤਾ ਹੀ ਸਾਰਿਆਂ ਤੀਰਥਾਂ ਨੇ ਇਕੱਠਿਆਂ ਹੋ ਕੇ ਇਸ ਰਾਜੇ ਦਾ ਇਸ਼ਨਾਨ ਕਰਵਾਇਆ ਤੇ ਭਗਤਮਾਲਾ ਵਿੱਚ ਇਹਨਾਂ ਦਾ ਐਸਾ ਪ੍ਰਸੰਗ ਹੁੰਦਾ ਹੈ। ਜਿਸ ਥਾਂ ਤੇ ਇਸ਼ਨਾਨ ਕਰਿਆ ਕਰਦਾ ਮਰਤ ਰਹੇ ਉਸ ਥਾਂ ਤੇ ਆ ਕੇ ਸਾਰੇ ਤੀਰਥ ਨੇ ਆਵਾਜ਼ ਦਿੱਤੀ ਕਿ ਰਾਜ ਇਸ਼ਨਾਨ ਕਰ ਲਵੋ। ਸਤਿਗੁਰ ਸੱਚੇ ਪਾਤਸ਼ਾਹ ਫਰਮਾ ਰਹੇ ਹੈ ਸਾਡਾ ਤੀਰਥ ਦਾ ਮੁੱਖ ਟਿੱਕਾ ਤੇ ਉਸਦਾ ਸਮਾਤਰ ਰਾਸ ਤੇ ਖਾਲਸਾ ਦੇ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੋਵੇ ਤਾਂ ਤੀਰਥ ਉੱਥੇ ਆ ਕੇ ਉਸਦਾ ਆਪ ਇਸ਼ਨਾਨ ਕਰਵਾਉਣ ਦੀ ਸੇਵਾ ਕਰਕੇ ਆਪਣੇ ਆਪ ਨੂੰ ਸਫਲ ਸਮਝਦੇ ਹਨ। ਐਸਾ ਭਾਰੀ ਮਹਾਤਮਾ ਸੁਣਨ ਦਾ ਤੇ ਪਰਮੇਸ਼ਰ ਦੇ ਨਾਮ ਗਾਇਨ ਕਰਨ ਦਾ ਜਾਪ ਕਰਨ ਦਾ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਹੀ ਸੁਣਨਾ ਹੈ ਤੇ ਪ੍ਰਤੱਖ ਜਿਸ ਤਰ੍ਹਾਂ ਆਪਾਂ ਬੈਠੇ ਹਾਂ ਇਸ ਤਰ੍ਹਾਂ ਵੀ ਬੈਠ ਕੇ ਇਕਾਗਰਤਾ ਨਾਲ ਸੁਣਨਾ ਹੈ। ਜਗਤਾ ਮਲਕ ਜਿਹੜਾ ਪਤਨੀ ਸਾਹਿਬ ਦੇ ਰਹਿਣ ਵਾਲਾ ਹਲਵਾਈ ਸੀ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਉੱਥੋਂ ਦੀਆਂ ਸੰਗਤਾਂ ਨੇ ਕੱਢਿਆ ਉੱਥੇ ਕਿਹਾ ਸੱਚੇ ਪਾਤਸ਼ਾਹ ਇਹ ਸਿੱਖ ਆਪ ਜੀ ਨਾਲ ਪਰੇ ਬੜਾ ਕਰਦਾ ਪਰ ਇਸ਼ਨਾਨ ਨਹੀਂ ਕਰਦਾ ਦੇਖਿਆ ਕਰੇ। ਗੁਰੂ ਗਰੀਬ ਨਵਾਜ ਜੀ ਕਹਿਣਗੇ ਭਾਈ ਅੱਜ ਰਾਤ ਸਾਡੇ ਪਾਤਸ਼ਾਹ ਅਸੀਂ ਤੁਹਾਨੂੰ ਇਸ਼ਨਾਨ ਕਰਦਾ ਵਿਖਾਵਾਂਗੇ। ਸਤਿਗੁਰੂ ਗਰੀਬ ਨਵਾਜ ਜੀ ਸਾਨੂੰ ਤਰਾਸ ਨੂੰ ਰਹਿ ਪਏ ਸਾਰੀ ਰਾਤ ਜਗਰਾਤਾ ਕੀਤਾ ਕੇਸ ਹੁੰਦਾ ਰਿਹਾ ਭਜਨ ਬੰਦ ਕੇ ਕਰਦੇ ਰਹੇ ਸੰਗਤ ਸਮਰਤ ਹੋਇਆ ਰਾਤ ਰਹਿੰਦੀ ਤੋਂ ਗੰਗਾ ਜਿਹੜੀ ਸੀ ਗਊ ਦਾ ਰੂਪ ਧਾਰ ਕੇ ਕਿਸ ਦੇ ਪਾਸ ਆਏ ਜਿੱਥੇ ਚਵਿੱਚਾ ਬਣਿਆ ਹੋਇਆ ਸੀ ਉੱਥੇ ਕਿਸ ਦਾ ਖਾਲਸਾ ਜੀ ਇਸ਼ਨਾਨ ਕਰਵਾਇਆ। ਦੇਖ ਕਰਕੇ ਸਾਰੇ ਹੀ ਹੈਰਾਨ ਹੋ ਗਏ ਕਿ ਕਹਿੰਦੇ ਸੀ ਇਸ਼ਨਾਨ ਨਹੀਂ ਕਰਦਾ ਤੇ ਇਹ ਗੰਗਾ ਆ ਕੇ ਆਪ ਇਸ਼ਨਾਨ ਕਰਦੀ ਹੈ ਜਿਸ ਨੂੰ ਸਾਰਿਆਂ ਲੋਕਾਂ ਨੇ ਪਵਿੱਤਰ ਮੰਨਿਆ ਹੈ ਤੇ ਉਹ ਤੀਰਥ ਜਿਹੜੇ ਪਵਿੱਤਰ ਹੈ ਉਹ ਆਪਣੀ ਪਵਿੱਤਰਤਾ ਐਸੇ ਪਰਮੇਸ਼ਰ ਦੇ ਪਿਆਰ ਨੇ ਇਸ਼ਨਾਨ ਸਮਝਦੇ ਹਨ। ਇਹ ਵੇਖ ਕਰਕੇ ਸਾਰੇ ਹੈਰਾਨ ਹੋਏ ਤੇ ਪਟਨਾ ਸਾਹਿਬ ਤੱਕ ਕਹਿੰਦੇ ਕਿ 72 ਨਦੀਆਂ ਤੇ ਗੰਗਾ ਵਿੱਚ ਪੈਂਦੀਆਂ ਸਾਰੀਆਂ ਆਰੰਭ ਤੋਂ ਲੈ ਕੇ ਗੰਗੋਤਰੀ ਜਿਹੜੀ ਹੈ ਕਹਿੰਦੇ ਚੱਲਦੇ ਹੈ ਉੱਥੋਂ ਤੋਂ ਲੈ ਕੇ ਪਟਨੇ ਸਾਹਿਬ ਤੱਕ ਰਸਤੇ ਵਿੱਚ 72 ਨਦੀਆਂ ਕਹਿੰਦੇ ਪੈਂਦੀਆਂ। ਪਰ ਫਿਰ ਵੀ ਇਹ ਗੁਰੂ ਦੇ ਪਿਆਰਿਆਂ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕਰਕੇ ਆਪਣੇ ਆਪ ਨੂੰ ਭਰੀ ਸਮਝਦੇ ਹੈ ਤੇ ਹੁਣ ਮੈਂ ਪਵਿੱਤਰ ਹੋਈ ਹਾਂ ਐਸਾ ਨਾਮ ਸੁਣਨ ਦਾ ਤੇ ਪਰਮੇਸ਼ਰ ਦੇ ਨਾਮ ਗ੍ਰਹਿਣ ਕਰਨ ਦਾ ਫਲ ਹੈ। ਮਾਤਾ ਨਾਨਕ ਜੀ ਨੇ ਜਿਸ ਵੇਲੇ ਕਾਂਸੇ ਵਿੱਚ ਪੁੱਜੇ ਹਨ ਵੱਡੇ ਸਿੱਖਾਂ ਦੇ ਗੁਰਦੁਆਰਾ ਮਾਤਾ ਜੀ ਯਾਦ ਉੱਥੇ ਬਣਿਆ ਹੈ ਔਰ ਨਾ ਚੇਤਾ ਸੀ ਕਿ ਅਸੀਂ ਵੀ ਇਸ਼ਨਾਨ ਕਰੀਏ ਤਾਂ ਸਤਿਗੁਰ ਦਾ ਬਚਨ ਹੋਇਆ ਸੀ ਕਿ ਤੁਸੀਂ ਇੱਥੇ ਭਜਨ ਕਰੋ ਆਪਣੇ ਆਪ ਦੇ ਗੰਗਾ ਇਸ਼ਨਾਨ ਕਰਵਾਵੇਗੇ। ਹੁਣ ਤੱਕ ਸੋਮਾ ਉਥੋਂ ਗੁਰੂ ਦੇ ਪਿਆਰੇ ਖੋਹੀ ਦੇ ਰੂਪ ਵਿੱਚ ਛੁੱਟਿਆ ਹੋਇਆ ਹੈ। ਧਾਰ ਪਾਣੀ ਦੀ ਮੱਤਾਂ ਆਈ ਸੀ, ਮਾਤਾ ਜੀ ਦਾ ਇਸ਼ਨਾਨ ਕੀਤਾ ਸੀ, ਇਹ ਕਰਕੇ ਸਾਰੀਆਂ ਸੰਗਤਾਂ ਨਿਹਾਲ ਹੋਈਆਂ ਹਨ। ਸੋ ਸਤਿਗੁਰੂ ਜੀ ਕਹਿੰਦੇ ਹਨ,
ਸੁਣਿਆ
ਕਰਕੇ ਅਠਾਰ ਤੀਰਥਾਂ ਦਾ ਇਸ਼ਨਾਨ ਹੋਇਆ, ਉਸਦਾ ਪਤਾ ਲੱਗਦਾ ਤੇ ਸੁਣਿਆ ਅੱਠ ਅੱਠ ਕਾ ਇਸ਼ਨਾਨ ਹੈ। ਜੇ ਪਰਮੇਸ਼ਵਰ ਦਾ ਨਾਮ ਸੁਣੀਏ ਜਿਹੜੇ ਅੱਠ ਅੱਠ ਅਠਾਰ ਤੀਰਥਾਂ ਕਾਰਨ ਹੈ, ਉਹ ਕੁਝ ਵੀ ਨਹੀਂ ਰਹਿ ਜਾਂਦੇ। ਪਰਮੇਸ਼ਵਰ ਦਾ ਨਾਮ ਸੁਣੀਏ ਤੇ ਅਠਾਰ ਤੀਰਥ ਤਿਲ ਮਾਤਰ ਵੀ ਬਰਾਬਰ ਨਹੀਂ ਪੁੱਜ ਸਕਦੇ, ਇਤਨਾ ਭਾਰੀ ਮਹਾਤਮਾ ਪਰਮੇਸ਼ਵਰ ਦੇ ਨਾਮ ਦਾ। ਤੋ ਜਿਹੜੇ ਗੁਰਮੁਖ ਪਰਮੇਸ਼ਵਰ ਦੇ ਨਾਮ ਨੂੰ ਸੁਣਦੇ ਹਨ ਉਹਨਾਂ ਨੂੰ ਕਹਿੰਦੇ ਅੱਠ ਅੱਠ ਪਾਠ ਅੱਠ ਸਾਂਝੇ ਕਰਨਾ, ਸਰਤਾ ਵਾਸਤੇ ਕਰਨਾ ਅੱਠ ਸੱਠ ਸਾਧਨ ਵੈਰਾਗ ਵਿਵੇਕ ਖਤਸੰਤੀ ਤੇ ਮੋਖਿਆ ਸਰਵਣ ਮੰਨਣ ਤੇ ਨਿਰਾਸਨ ਸਤੋਂ ਦਾ ਸੋਧਨ, ਤੇ ਅੱਠੇ ਜਿਹੜੇ ਹਨ ਪ੍ਰਾਪਤ ਹੋ ਜਾਂਦੇ ਆ। ਤੇ ਸਾਧਨਾ ਦਾ ਮੂਰਖ ਦਾ ਜਿਹੜੀ ਮੂਰਖਤਾ ਹੀ ਹੈ ਉਹ ਹਿਰਦੇ ਵਿੱਚ ਨਿਕਲ ਜਾਂਦੀ, ਕਾਟਨ ਕੀ ਚੀਜ਼ ਆ ਉਹ ਨਿਰਸਤ ਹੋ ਜਾਂਦੀ ਹੈ। ਗੁਰੂ ਦੇ ਪਿਆਰਿਓ ਉਹ ਸ਼ਾਹੀ ਜਿਹੜੀ ਹੈ ਸ਼ੋਈ ਮਨ ਦੇ ਉੱਪਰ ਸ਼ਾਹੀ ਹੋਏ ਉਹ ਸਾਰੀ ਇਰਜਾ ਉਹਨਾਂ ਦੀ ਰਹਿ ਜਾਂਦੀ ਹੈ। ਜਾਂ ਨਾਨਕ ਫਿਰ ਆਪਾਂ ਜਿੰਨਾ ਮਿਟਣ ਪ੍ਰਾਂਤਿਕ ਆਏ, ਜਦੋਂ ਤੱਕ ਆਪਣੇ ਆਪ ਨੂੰ ਜਾਣਦਾ ਨਹੀਂ ਕਿ ਰਿਜਾ ਦੀ ਸ਼ੋਈ ਲੈਂਦੀ ਨਹੀਂ, ਜਿਹੜੀ ਮੂਰਖਤਾ ਹੀ ਹੈ ਇਹ ਸ਼ੋਈ ਪਈ ਰਹਿੰਦੀ ਹੈ। ਤੋ ਪਰਮੇਸ਼ਰ ਦਾ ਨਾਮ ਰੂਪ ਜਿਹੜਾ ਜਲ ਹੈ ਇਹ ਗੁਰੂ ਕੇ ਪਿਆਰੇ ਇਸ਼ਨਾਨ ਕਰਕੇ ਉਸਨੂੰ ਲਾ ਲਈਦਾ ਹੈ। ਐਸਾ ਬੜਾ ਭਾਰੀ ਆਨੰਦ ਆ ਪਰਮੇਸ਼ਰ ਦੇ ਨਾਮ ਸੁਣਦਾ। ਅਠਾਰ ਸਾਧਨ ਵੀ ਪ੍ਰਾਪਤ ਹੋ ਗਏ, ਅੱਠ ਸਾਧਨ ਵੀ ਪ੍ਰਾਪਤ ਹੋ ਗਏ, ਜਿਹੜੀ ਮੂਰਖਤਾ ਹੀ ਹੈ ਇਹ ਸਾਰੀ ਨਿਰਸਤ ਹੋ ਜਾਂਦੀ ਹੈ। ਐਸਾ ਭਾਰੀ ਮਹਾਤਮਾ ਇਸੇ ਪ੍ਰਕਾਰ ਦੇ ਪੜੋ ਨਾਮ ਸਰਵਣ ਕਰਨ ਕਰਕੇ ਅੰਤਰਮੁਖ ਬਿਰਤੀ ਹੋ ਕੇ ਤਾਂ ਜਿਹੜੇ ਘਾਟ ਰੂਪ ਸਾਰੇ ਸਾੜਦੇ ਹਨ ਤਾਂ ਗੁਰੂ ਕੇ ਪਿਆਰੇ ਇਹ ਨਿਰਸਤ ਹੋ ਜਾਂਦੇ ਆ। ਗੁਰੂ ਪਿਆਰੇ ਪਰਮੇਸ਼ਵਰ ਦਾ ਭਜਨ ਕਰਕੇ ਨਾਮ ਰੂਪੇ ਜਲ ਦੇ ਪ੍ਰਵਾਹ ਵਿੱਚ ਇਸ਼ਨਾਨ ਕਰਦੇ ਹਨ। ਇਹਨਾਂ ਅਠਾਠ ਸਾਧਾਂ ਤੋਂ ਸੁਤੰਤਰ ਹੋਣਾ ਹੀ ਪਰਮੇਸ਼ਵਰ ਵਾਹਿਗੁਰੂ ਦੀ ਕਿਰਪਾ ਨਾਲ ਫਲਕਾ ਅਠਾਠ ਤੀਰਥਾਂ ਦਾ ਇਸ਼ਨਾਨ ਮੰਗਣਾ ਹੈ। ਗੁਰੂ ਕੇ ਸਿੱਖ ਨੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤਾਂ ਨਾਮ ਹੀ ਗੁਰੂ ਕੇ ਪਿਆਰੇ ਤੀਰਥ ਹੈ, ਤੀਰਥ ਨਾਮ ਪਵਿੱਤਰ ਦਾ ਹੁੰਦਾ ਹੈ। ਜਿਹੜਾ ਪਵਿੱਤਰ ਕਰਨ ਵਾਲਾ ਸਾਰਿਆਂ ਤਾਂ ਹੀ ਇਹ ਹੈ ਪਰਮੇਸ਼ਵਰ ਦਾ ਵਾਹਿਗੁਰੂ ਮੰਤ ਸ਼ਬਦ। ਅੱਜ ਕੱਲ੍ਹ ਰਿਵਾਜ ਪੈ ਗਿਆ, ਕਥਾ ਵੀ ਹੁੰਦੀ ਹੈ, ਕੀਰਤਨ ਵੀ ਹੁੰਦਾ, ਤੇ ਸੋਚ ਕੇ ਕਹਿੰਦੇ ਬਾਬਾ ਜੀ ਸਾਨੂੰ ਕੋਈ ਸ਼ਬਦ ਦੇ ਦਿਓ, ਸਾਨੂੰ ਕੋਈ ਮੰਤਰ ਦੇ ਦਿਓ, ਸਾਨੂੰ ਕੋਈ ਥਾਪੜਾ ਦੇ ਦਿਓ, ਤੇ ਸਾਡੇ ਮੋਢੇ ਤੇ ਹੱਥ ਰੱਖ ਦਿਓ, ਇਹਦੇ ਨਾਲ ਕੁਝ ਨੀ ਮਿਲਣਾ ਜਾਂ ਜਦੋਂ ਤੱਕ ਹੁਕਮ ਨੀ ਮੰਨਦੇ। ਹੁਕਮ ਕਿਹਦਾ ਮੰਨਣਾ ਹੈ? ਸਤਿਗੁਰੂ ਗ੍ਰੰਥ ਸਾਹਿਬ ਜੀ ਦਾ। ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਸਭ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਜਿਆ। ਗੁਪਤ ਨਾਮ ਕਿਹੜਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਫਰਮਾਇਆ ਹਨ ਕਿ ਭਾਈ ਅਨੇਕ ਪ੍ਰਕਾਰ ਦੇ ਨਾਮ ਹੈ। ਭਾਈ ਸਾਹਿਬ ਦੇ ਰਸਨਾ ਦੁਆਰਾ ਦੱਸਿਆ ਹੈ, ਦੇਖ ਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਸ਼ਬਦ ਉਪਦੇਸ਼ ਹੈ ਜਿਹੜਾ ਸਰਵਣ ਕਰਵਾਇਆ ਸੰਗਤ ਦੇ ਤਾਹੀਂ। ਸੋ ਕੀਰਤਮ ਨਾਮ ਸਤਿ ਤੇਰੇ ਜਿਹਾ ਸਤਨਾਮ ਜਿਹੜਾ ਬੜਾ ਪੂਰਬਲਾ, ਉਹ ਸਤਨਾਮ ਕਿਹੜਾ ਹੈ? ਵਾਹਿਗੁਰੂ ਹੈ। ਤਾਂ ਵਾਹਿਗੁਰੂ ਗਿਆਨ ਜਿਹੜਾ ਸੋਈਆਂ ਦੇ ਵਿੱਚ ਆਉਂਦਾ ਬਾਣੀ ਵਿੱਚ, ਸੋ ਇਸ ਸ਼ਬਦ ਨੂੰ ਸੁਣਨੇ ਕਰਕੇ ਸਾਰਿਆਂ ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ, ਅੱਠ ਅੱਠ ਕਿਹੜਾ ਹੈ? ਪੰਜੇ ਗਿਆਨ ਇੰਦਰੇ ਤੇ ਤਿੰਨੇ ਗੁਣ, ਜਿਹੜੇ ਅੱਠ ਹਨ ਤੇ ਇਹਨਾਂ ਅੱਠਾਂ ਨੂੰ ਧਾਰਨ ਕਰਕੇ ਫਿਰ ਹੰਗਤਾ ਫੁਰਦੀ ਹੈ। ਸਤਨਾਮ ਮੂਰਖ ਦਾ ਹੁੰਦਾ ਤੇ ਮੂਰਖ ਨੂੰ ਹੰਗਤਾ ਜ਼ਿਆਦਾ ਫੁਰਦੀ ਹੈ। ਇਹ ਮੂਰਖਤਾ ਜਿਹੜੀ ਹੈ ਇਹਨਾਂ ਵਿੱਚੋਂ ਨਿਵਰਤ ਹੋ ਜਾਂਦੀ ਹੈ ਤੇ ਨਿਮਰਤਾ ਧਾਰਨ ਕਰ ਰੂਪ ਪਰਮੇਸ਼ਰ ਦੇ ਪਿਆਰੇ ਇਸ਼ਨਾਨ ਕਰ ਲੈਂਦੇ ਹਨ। ਵਾਹਿਗੁਰੂ ਦਾ ਨਾਮ ਸੁਣ ਕੇ ਜਿਨ੍ਹਾਂ ਨੇ ਅੱਠ ਅੱਠ ਤੀਰਥਾਂ ਦਾ ਇਸ਼ਨਾਨ ਕੀਤਾ ਹੈ ਉਹ ਗੁਰੂ ਕੇ ਪਿਆਰੋ ਨਾਮ ਦੇ ਸਰਣ ਦੀ ਮਹਿਮਾ ਦਾ ਕਥਨ ਕਰਦੇ ਹਨ, ਦੂਜਿਆਂ ਨੂੰ ਕੋਈ ਪਤਾ ਨਹੀਂ। ਤੇ ਇਸ਼ਨਾਨ ਨਾਲ ਅਰਥ ਕਹਿੰਦੇ ਹੈ, ਤੀਰਥ ਵੱਡਾ ਤੇ ਹਰ ਕਾ ਦਾਸ, ਕਹੋ ਕਬੀਰ ਹਮ ਭਇਆ ਉਦਾਸ, ਤੀਰਥ ਵੱਡਾ ਤੇ ਹਰ ਕਾ ਦਾਸ। ਹਰੇ ਪਰਮੇਸ਼ਵਰ ਜਿਹੜਾ ਦਾਸ ਸੇਵਕ ਹੈ ਉਹਨਾਂ ਨੇ ਮਹਿਮਾ ਮਹਾਨ ਦੱਸੀ ਹੈ। ਇਸ ਵਾਰ ਜਿਹੜਾ ਭਜਨ ਕਰਨਾ ਤੇ ਬੈਠ ਕੇ ਇਕਾਗਰਤਾ ਪੂਰਵਕ ਸੰਗਤ ਵਿੱਚ ਸੁਣਨਾ ਹੈ ਇਹਦੀ ਮਹਿਮਾ ਮਹਾਨ ਮਹਾਨ ਹੈ। ਕੀ ਆ ਸਾਹ ਸੇਵ ਸਦਾ ਇਸ਼ਨਾਨ ਦੇ ਸਰਮ ਕਰੀਏ, ਕੱਖ ਵੀ ਬਰਾਬਰ ਨਹੀਂ ਭੁੱਲ ਸਕਦਾ ਸੁਣਨ ਵਾਲਿਆਂ ਦੇ। ਪਹਿਲਾਂ ਸੁਣਦੇ ਹਾਂ ਤੇ ਤਾਂ ਹੀ ਪੜ੍ਹੀ ਰਹੇ, ਜੇ ਸਕੂਲ ਵਿੱਚ ਆ ਕੇ ਬੱਚਾ ਬਹਿੰਦਾ ਹੈ ਤੇ ਮਾਸਟਰ ਉਸਨੂੰ ਸੁਣਾ ਦੇ ਤੇ ਤਾਂ ਹੀ ਬੱਚਾ ਅਗਾਂਹ ਪੜ੍ਹੇਗਾ, ਤੇ ਜੇ ਬੱਚੇ ਸੁਣਿਆ ਹੀ ਨਹੀਂ ਤੇ ਮਾਸਟਰ ਸੁਣਾਉਂਦਾ ਨਹੀਂ ਤੇ ਉਹ ਪੜ੍ਹ ਵੀ ਨਹੀਂ ਸਕਦਾ ਹੈ। ਪਰ ਇਹ ਪੜ੍ਹਾਈ ਵਿੱਚ ਵੀ ਫਰਕ ਪੈ ਗਿਆ। ਸ਼ਾਮ ਦੇ ਦੁਆਰੇ ਇੱਕ ਵੀ ਬੇਨਤੀ ਕਰਾਂਗਾ, ਹੁਣ ਵੀ ਕਰਨੀ ਚੇਤਾ ਆ ਗਿਆ। ਗੁਰਮਤਿ ਜਿਹੜੀ ਹੈ ਸਾਰਿਆਂ ਤੋਂ ਗੁਰੂ ਦਾ ਰਾਹ ਸਾਰਿਆਂ ਤੋਂ ਸ਼੍ਰੋਮਣੀ ਹੈ। ਸਾਨੇ ਗੁਰੂ ਸਾਹਿਬ ਨੇ ਬਚਨ ਕਿਹਾ ਕਿ ਗੁਰਸਿੱਖ ਨੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਕੋਈ ਭਲ ਮੰਨ ਹੋ। ਜੋ ਗੁਰੂ ਸਾਹਿਬ ਕਹਿੰਦੇ ਨੂੰ ਭਲਾ ਕਰਕੇ ਮੰਨੋ ਤੇ ਗੁਰੂ ਕੀ ਸਿੱਖਿਆ ਲੈਣਾ ਕਰੋ। ਇਹ ਗੁਰਮਤਿ ਤੋਂ ਚੇਤੀ ਕਿਉਂ ਹੈ, ਤੇਰੀ ਕਿਉਂ ਹੈ, ਸਾਰਿਆਂ ਤੋਂ ਵਿਸ਼ੇਸ਼ ਤੇ ਮਹਾਨ ਕਿਆ ਹੈ, ਇਹਦੇ ਵਿੱਚ ਬੜੇ ਭਾਰੀ ਗੁਰੂ ਕੇ ਪਿਆਰੇ ਗੁਣ ਹਨ। ਗੁਰ ਭੇਦ ਵੀ ਹੈ, ਹਿੰਦੂ ਮਤ ਦਾ ਅਸੀਂ ਅਪਮਾਨ ਨਹੀਂ ਕਰਦੇ, ਸਤਿਕਾਰ ਵਾਸਤੇ ਪ੍ਰੇਰਨਾ ਜ਼ਰੂਰ ਹਿੰਦੂਆਂ ਨੂੰ ਦਿੰਦੇ ਹਾਂ। ਮੁਸਲਮਾਨੀ ਮਤ ਦਾ ਖੰਡਨ ਨਹੀਂ, ਪਰ ਜਿੱਥੇ ਜੋ ਤਕੜੀ ਪਾ ਕੇ ਬਰਾਬਰ ਸੋਲੋਗੇ, ਹਾੜੋਗੇ, ਮਾਪੋਗੇ, ਉਸ ਵੇਲੇ ਪਤਾ ਲੱਗੇਗਾ ਕਿ ਗੁਰਮਤ ਦਾ ਅੰਤਰ ਕੀ ਹੈ, ਗੁਰਮਤ ਦੂਜਿਆਂ ਨਾਲੋਂ ਵਿਸ਼ੇਸ਼ ਕਿਉਂ ਹੈ। ਹਿੰਦੂ ਮਤ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਹਿੰਦੂ ਹੈ ਇਹ ਸਿਰਫ ਲਾ ਸਕਦਾ, ਹਿੰਦੂ ਜਨੇਊ ਪਹਿਨ ਸਕਦਾ, ਹਿੰਦੂ ਟੋਪੀ ਲੈ ਸਕਦਾ, ਪਰ ਜੋ ਹਿੰਦੂ ਦੇ ਘਰ ਵਾਲੀ ਬੀਬੀ ਹੈ ਉਹ ਨਾ ਤਾਂ ਟੋਪੀ ਲੈ ਸਕਦੀ ਹੈ, ਨਾ ਕਦੇ ਜਨੇਊ ਪਹਿਨ ਸਕਦੀ ਹੈ, ਕੋਈ ਅਧਿਕਾਰ ਨਹੀਂ। ਮੁਸਲਮਾਨੀ ਮਤ ਵਿੱਚ ਮਰਦ ਵਾਸਤੇ ਮਸੀਤ ਵਿੱਚ ਜਾਣਾ ਠੀਕ ਹੈ, ਮਰਦ ਵਾਸਤੇ ਨਵਾਜ਼ਾਂ ਪੜ੍ਹਨੀਆਂ ਠੀਕ ਹੈ, ਮਰਦ ਵਾਸਤੇ ਖੁਰਾ ਦਾ ਦਰਸ਼ਨ ਕਰਨਾ ਠੀਕ ਹੈ, ਪਰ ਜੋ ਉਸਦੇ ਘਰ ਵਾਲੀ ਮੁਸਲਮਾਨ ਨਹੀਂ ਹੈ ਉਹ ਨਾ ਤਾਂ ਨਮਾਜ਼ ਪੜ੍ਹ ਸਕਦੀ ਮਸੀਤ ਵਿੱਚ ਜਾ ਕੇ, ਤੇ ਨਾ ਪੂਜੋ ਕਰ ਸਕਦੀ ਹੈ, ਨਾ ਖਾਲਸਾ ਜੀ ਉੱਥੇ ਜਾ ਕਰਕੇ ਮੱਥਾ ਟੇਕ ਸਕਦੀ ਹੈ। ਦੋ ਬੱਚੇ ਹਨ, ਉਹ ਸਕੂਲ ਵਿੱਚ ਆਉਂਦੇ ਹੈ, ਤੇ ਸਕੂਲ ਵਿੱਚ ਆਉਂਦਿਆਂ ਇਸ ਬੱਚੇ ਨੂੰ ਮਾਸਟਰ ਕਹਿੰਦਾ ਕਿ ਤੂੰ ਚਾਰ ਦੀਵਾਰੀ ਤੋਂ ਕੰਧ ਤੋਂ ਬਾਹਰ ਬੈਠਾ ਰਹੋ, ਇੱਕ ਨੂੰ ਕਹਿੰਦਾ ਤੂੰ ਮੇਰੇ ਕੋਲ ਆ ਜਾ। ਹੁਣ ਜਿਹੜਾ ਕੋਲ ਬੈਠ ਕੇ ਪੜ੍ਹਦਾ ਉਹ ਪਾਸ ਹੋਵੇਗਾ, ਜਿਹੜਾ ਮਾਸਟਰ ਨੇ ਮੱਥੇ ਨਹੀਂ ਲੱਗਣ ਦਿੱਤਾ ਉਹ ਪਾਸ ਹੋਵੇਗਾ। ਜਿਸ ਮਨੁੱਖ ਨੂੰ ਇਸ਼ਟ ਦੇ ਮੱਥੇ ਲੱਗਣ ਦੀ ਆਗਿਆ ਹੀ ਨਹੀਂ, ਜਿਸ ਮਨੁੱਖ ਨੂੰ ਇਸ਼ਟ ਦੀ ਸੇਵਾ ਕਰਨ ਦਾ ਹੁਕਮ ਹੀ ਨਹੀਂ, ਉਹਦੀ ਕਲਿਆਣ ਕੌਣ ਕਰੇਗਾ? ਜਿਹੜਾ ਆਪਣੇ ਧਰਮ ਦਾ ਧਾਰਨੀ ਨਹੀਂ ਹੋ ਸਕਦਾ ਉਹਦੀ ਮੁਕਤ ਕਿਵੇਂ ਹੋਵੇਗੀ? ਇਹ ਗੁਰਮਤਿ ਵਿੱਚ ਵਿਸ਼ੇਸ਼ਤਾ ਹੀ ਹੈ। ਜੇ ਅੰਮ੍ਰਿਤ ਸਿੰਘ ਨੇ ਛਕਣਾ ਤੇ ਬੀਬੀ ਨੂੰ ਨਾਲ ਛਕਣਾ ਪਵੇਗਾ। ਜੇ ਸਿੰਘ ਅੰਮ੍ਰਿਤ ਧਾਰੀ ਹੈ, ਅਖੰਡ ਪਾਠ ਦੀ ਰੌਣ ਲਾਉਂਦਾ ਤੇ ਬੀਬੀ ਪੜੀ ਹੋਈ ਹੈ ਤੇ ਬੀਬੀ ਅਖੰਡ ਪਾਠ ਦੀ ਰੌਣ ਲਾ ਸਕਦੀ ਹੈ। ਇਸ ਵਾਸਤੇ ਸਾਂਝਾ ਉਪਦੇਸ਼ ਦਿੱਤਾ ਹੈ ਨਰ ਮਨੁੱਖਾਂ ਨੂੰ, ਇੱਕ ਨਿਧਾਨ ਇੱਕ ਸਾਂਝਾ ਖਜ਼ਾਨਾ ਗੁਰੂ ਗਰੀਬ ਨਿਵਾਜ ਨੇ ਦਿੱਤਾ ਹੈ। ਤੇ ਬਚਨ ਵੀ ਕਹੇ ਹਨ, ਸੋ ਕਾ ਮੰਦਾ ਆਖੀਐ ਜਿਤ ਜਮ ਹੈ ਰਾਜਾਨ। ਇਹ ਬਚਨ ਕਹੇ ਹਨ ਤਾਂ ਕੇਵਲ ਗੁਰਮਤਿ ਦੇ ਪ੍ਰਪਾਠੀ ਨੂੰ ਪ੍ਰਪਾਤ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਨੇ ਕਹੇ ਹੈ, ਬਾਕੀ ਹੋਰ ਕਿਸੇ ਪੀਰ ਤੇ ਪੈਗੰਬਰ ਨੇ, ਰਹਿਬਰ ਨੇ, ਕਿਸੇ ਦੇਵ ਤੇ ਕਿਸੇ ਦੇਵੀ ਨੇ ਇਹ ਬਚਨ ਨਹੀਂ ਕਹੇ ਕਿ ਨਾ ਕਿਸੇ ਬਰਾਬਰ ਕਿਸੇ ਹਾਸਾ ਦੱਸੀ ਹੈ। ਪਰ ਸਾਡੀਆਂ ਭੈਣਾਂ ਕਈ ਪੜ੍ਹੀਆਂ ਲਿਖੀਆਂ ਹੈ, ਉਹ ਵੀ ਇਹ ਵਿਚਾਰ ਦਿੰਦੀਆਂ, ਕਈ ਵਾਰੀ ਪ੍ਰਸ਼ਨ ਕਰਦੀਆਂ ਕਿ ਬਾਬਾ ਜੀ ਇੱਕ ਹੋਇਆ ਪਾਸੇ ਤਾਂ ਤੁਸੀਂ ਇਤਨੀ ਭਾਰੀ ਮਹਾਨਤਾ ਦੱਸ ਰਹੇ ਹੋ, ਗੁਰਮਤਿ ਦੇ ਤੇ ਹਿੰਦੂ ਮਤ ਤੇ ਮੁਸਲਮਾਨਾਂ ਵਿੱਚ ਫਰਕ ਦੱਸ ਰਹੇ ਹੋ, ਤੇ ਉਹਨਾਂ ਨੇ ਬੀਬੀਆਂ ਨੂੰ ਬਰਾਬਰਤਾ ਨਹੀਂ ਦਿੱਤੀ, ਗੁਰਮਤਿ ਵਿੱਚ ਬਰਾਬਰਤਾ ਪ੍ਰਾਪਤ ਹੋਈ ਹੈ, ਤੇ ਅਸੀਂ ਤੁਹਾਡੇ ਤੇ ਪ੍ਰਸ਼ਨ ਕਰਕੇ ਪੁੱਛਦੀਆਂ ਹਾਂ, ਤੁਸੀਂ ਸਾਨੂੰ ਉੱਤਰ ਦਿਓ ਤੇ ਪੁੱਛ ਲਿਓ ਦੱਸੋ ਕੀ ਹੈ। ਤੇ ਕਹਿੰਦੇ ਸਾਨੂੰ ਪੰਜਾਂ ਪਿਆਰਿਆਂ 'ਚ ਕਿਉਂ ਨਹੀਂ ਲਾਉਂਦੇ, ਸਾਨੂੰ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਕਿਉਂ ਨਹੀਂ ਦਿੰਦੇ? ਇਹ ਸਵਾਲ ਬੜਾ ਭਾਰੀ ਹੋਰ ਸ਼ਹਿਰਾਂ ਵਿੱਚ ਪੜ੍ਹਿਆ ਲਿਖਿਆ ਲੋਕਾਂ 'ਚ। ਪਰ ਮਾਈਓ ਬੀਬੀ ਜੋ, ਇਹ ਕਸੂਰ ਸਾਡਾ ਨਹੀਂ ਤੇ ਨਾ ਕਸੂਰ ਇਹਨਾਂ ਭਾਈਆਂ ਦਾ ਜਿਹੜੇ ਬੈਠੇ, ਕਸੂਰ ਤੁਹਾਡਾ ਤੇ ਜਾਂ ਵਡੇਰੀਆਂ ਮਸਾਵਾਂ ਦਾ। ਸਾਡੇ ਮਨ 'ਚ ਕੋਈ ਵਿਤਕਰਾ ਨਹੀਂ ਤੇ ਨਾ ਗੁਰੂ ਦੇ ਮਨ ਵਿੱਚ ਕੋਈ ਵਿਤਕਰਾ ਹੈ। ਉਸ ਵੇਲੇ ਤੁਸਾਂ ਨਹੀਂ ਬਹਾਦਰਤਾ ਵਿਖਾਈ ਤੇ ਤੁਹਾਨੂੰ ਪੰਜਾਂ ਪਿਆਰਾਂ ਦੇ ਪ੍ਰਸ਼ਾਦ ਤੋਂ ਤੇ ਪੰਜਾਂ ਪਿਆਰਾਂ 'ਚ ਲੰਗਰ ਤੋਂ ਵਾਂਝਿਆ ਹੋਣਾ ਪਿਆ। ਕਿਉਂ ਹੋਣਾ ਪਿਆ? ਇਹ ਕਣਗੇ ਧਰਦੀ ਨੇ ਅੰਮ੍ਰਿਤ ਛਕਾਉਣ ਵੇਲੇ 1750 ਦੇ ਕਰਮੀ ਨੂੰ। ਇਹ ਨਹੀਂ ਸੀ ਕਹਿ ਕੇ ਸਾਨੂੰ ਇੱਕ ਸਿੰਘ ਸਿਰ ਦੇਵੇ ਜਾਂ ਸਿੱਖ ਸਿਰ ਦੇਵੇ, ਇਹ ਅਸਰ ਕਿਤੇ ਨਹੀਂ ਹੁੰਦਾ ਇਤਿਹਾਸ ਵਿੱਚ। ਇਹ ਸਤਿਗੁਰੂ ਜੀ ਨੇ ਕਿਹਾ ਕਿ ਸਾਨੂੰ ਭਾਈ ਇੱਕ ਸਿਰ ਦੀ ਲੋੜ ਹੈ, ਕੋਈ ਉੱਠ ਕੇ ਸਿਰ ਦੇਵੋ, ਨਾ ਨਹੀਂ ਕਿਸੇ ਦਾ ਵਰਤਿਆ। ਉਸ ਵੇਲੇ ਪੰਜਾਂ ਸਿੰਘਾਂ ਨੇ ਸਿਰ ਦਿੱਤੇ ਸੀ ਤੇ ਮਾਈ ਵੀ ਇੱਕ ਅੱਧੀ ਉੱਡ ਕੇ ਉੱਠ ਕੇ ਆਪਣਾ ਸਿਰ ਵਢਵਾ ਲੈਂਦੀ ਤੇ ਤੁਹਾਨੂੰ ਵੀ ਪੰਜਾਂ ਪਿਆਰੇ ਚਲਾ ਲਿਆ ਕਰਦੇ। ਉਦੋਂ ਤਾਂ ਸਾਰੀਆਂ ਨੀਵੀਆਂ ਪਾ ਕੇ ਬੈਠੀਆਂ ਰਹੀਆਂ ਤੇ ਸਿਰ ਦੇਣ ਸਿੰਘ ਤੇ ਪ੍ਰਸ਼ਾਦ ਜਦੋਂ ਤੁਸੀਂ ਇੱਕ ਚ ਲਿਖਿਆ ਹੋਇਆ ਹੈ, ਇਸ ਵਾਸਤੇ ਤੁਹਾਨੂੰ ਪ੍ਰਸ਼ਾਦ ਨਹੀਂ ਮਿਲਦਾ ਪੰਜਾਂ ਪਿਆਰਿਆਂ ਦਾ ਤੇ ਪੰਜਾਂ ਪਿਆਰਿਆਂ ਵਿੱਚ ਨਹੀਂ ਲਾਈਦਾ, ਹੋਰ ਤੁਹਾਡੇ ਨਾਲ ਕੋਈ ਵਿਤਕਰਾ ਨਹੀਂ। ਅੱਜ ਦਾ ਪ੍ਰਸ਼ਾਦ ਵਰਤਿਆ ਤੇ ਪੰਜਾਂ ਪਿਆਰਿਆਂ ਨੂੰ ਤਾਂ ਜ਼ਰੂਰ ਪਹਿਲਾਂ ਮਿਲਣਾ ਰਹਿਤ ਵਾਲਿਆਂ ਨੂੰ, ਤੇ ਉਹਨਾਂ ਪਿੱਛੋਂ ਵਰਤਾਉਣ ਲੱਗਿਆ ਤੁਹਾਨੂੰ ਘੱਟ ਦਿੱਤਾ ਤੇ ਸਿੰਘਾਂ ਨੂੰ ਵੱਧ ਦਿੱਤਾ, ਤਾਂ ਤੁਸੀਂ ਉਹਨਾਂ ਦੇ ਸਕਦੀਆਂ ਹੋ। ਪਰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਿਹੜੇ ਗੁਰਮਤ ਬਖਸ਼ੀ ਹੈ, ਇਹ ਖਾਲਸਾ ਜੀ ਸਾਰਿਆਂ ਤੋਂ ਵਿਸ਼ੇਸ਼ ਇਸ ਵਾਸਤੇ ਹੈ ਕਿ ਮਾਈਆਂ ਨੂੰ ਮਰਾਤਬਾ ਬਰਾਬਰ ਦਿੱਤਾ, ਬਲਕਿ ਬਰਾਬਰ ਨਹੀਂ ਦਿੱਤਾ। ਤੀਜੇ ਸਰੂਪ ਵਿੱਚ ਤਾਂ ਬਹੁਤ ਹੀ ਜ਼ਿਆਦਾ ਕਿਰਪਾਲਤਾ ਮਾਈਆਂ ਤੇ ਕਰ ਦਿੱਤੀ, ਪਰ ਅੱਜ ਬਹੁਤ ਕਿਸਮਤੀ ਹੈ, ਨਿਭਾਗਾ ਸਮਾਂ ਆ ਗਿਆ ਕਿ ਜਿਹੜੀਆਂ ਮਾਈਆਂ ਨੂੰ ਬਹੁਤਾ ਥਾਂ ਮਿਲਿਆ ਗੁਰੂ ਗ੍ਰੰਥਾਂ ਵਿੱਚ ਤੇ ਗੁਰੂ ਘਰ ਵਿੱਚ, ਅੱਜ ਉਹ ਮਾਈਆਂ ਕਦੇ ਕਿਸੇ ਸਾਹ ਦੇ ਪੈਰ ਘੁੱਟਦੀਆਂ, ਕਦੇ ਕਿਸੇ ਤੋਂ ਪਾਣੀ ਲੈ ਕੇ ਪੀਂਦੀਆਂ, ਕਦੇ ਕਿਸੇ ਕਬਰ ਤੇ ਮੱਥੇ ਟੇਕਦੀਆਂ ਫਿਰਦੀਆਂ, ਕਦੇ ਕਿਸੇ ਪਖੰਡੀ ਦੇ ਜੋੜੇ ਝਾੜਦੀਆਂ ਫਿਰਦੀਆਂ, ਗੁਰੂ ਗ੍ਰੰਥਾਂ ਤੋਂ ਪਤਾ ਨਹੀਂ ਦੂਰ ਕਿਆ ਹੋ ਗਈਆਂ ਮਾਈਓ। ਸਿੱਖਾਂ ਨੂੰ ਕੇਵਲ 22 ਮੰਡੀਆਂ ਮਿਲੀਆਂ ਹੁਣ ਤੱਕ ਤੇ ਤੁਹਾਨੂੰ 72 ਪੀੜੇ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੇ ਆ ਪ੍ਰਚਾਰ ਵਾਸਤੇ। ਹੁਣ ਪ੍ਰਚਾਰ ਕੀ ਕਰ ਲੱਗ ਪਈਆਂ ਟੈਲੀਵਿਜ਼ਨ ਸੋਹਣੇ ਕੈਨੇਡਾ ਟੈਲੀਵਿਜ਼ਨ ਨੂੰ ਨਾਲ ਲੈ ਕੇ ਜਾਣਾ। ਸਭ ਤੋਂ ਬੱਚੇ ਦੀ ਮਾਸਟਰ ਪਹਿਲਾਂ ਮਾਂ ਹੁੰਦੀ ਹੈ, ਜੇ ਉਹਨੇ ਮਾਂ ਸਿੱਖਿਆ ਦੇ ਦਿੰਦੇ ਉਹੋ ਜਿਹਾ ਬੱਚੇ ਤੇ ਅਸਰ ਪੈਂਦਾ ਹੈ, ਤੇ ਜੇ ਮਾਤਾ ਸੁਖਮਨੀ ਸਾਹਿਬ ਪੜ੍ਹਦੀ ਹੈ ਤੇ ਬੱਚਾ ਜ਼ਰੂਰ ਸੁਖਮਨੀ ਸਾਹਿਬ ਪੜ੍ਹੇਗਾ ਜਿਹਨੂੰ ਸਿੱਖਿਆ ਮਿਲੀ ਹੋਵੇਗੀ। ਇੱਕ ਦਿਨ ਸਾਖੀ ਵੀ ਐਸੀ ਆਉਂਦੀ ਹੈ, ਕੋਈ ਮੁੰਡਾ ਪੜ੍ਹਨ ਗਿਆ ਤੇ ਮਾਂ ਬੈਠੇ ਸੀ ਘਰ ਵਿੱਚ, ਤੇ ਮੁੰਡਾ ਪੜ੍ਹਨ ਗਿਆ ਉਹਨੇ ਦਵਾਤ ਚੁੱਕ ਲਿਆ ਨੀ ਸਿਆਹੀ ਵਾਲੀ, ਜਦ ਚੁੱਕ ਕੇ ਲਿਆਉਂਦੇ ਤੇ ਮਾਂ ਨੇ ਗਲਵੱਕੜੀ ਚ ਲੈ ਕੇ ਪਿਆਰ ਦਿੱਤਾ, ਪੁੱਤਰ ਬੜਾ ਚੰਗਾ ਕੰਮ ਕੀਤਾ। ਉਹ ਪੁੱਤਰ ਦਲੇਰ ਹੋ ਗਿਆ, ਮਾਂ ਨੇ ਖੁੱਲੀ ਛੁੱਟੀ ਦੇ ਦਿੱਤੀ, ਚੰਗਾ ਕੰਮ ਹੀ ਹੋਣਾ। ਦੂਜੇ ਦਿਨ ਉਹ ਬਸਤਾ ਚੁੱਕ ਲਿਆ, ਤੀਜੇ ਦਿਨ ਕੁੱਝ ਮਾਸਟਰ ਦਾ ਚੁੱਕ ਲਿਆ, ਇਸ ਤਰ੍ਹਾਂ ਕਰਦਾ ਕਰਦਾ ਵੱਡਾ ਡਕੈਤ ਬਣ ਗਿਆ। ਇੱਕ ਦਿਨ ਐਸਾ ਸਮਾਂ ਆਇਆ ਰਾਜੇ ਦੀ ਰਾਣੀ ਦਾ ਹਾਰ ਲਾ ਲਿਆ, ਜਦੋਂ ਰਾਜੇ ਨੇ ਪਕੜ ਲਿਆ ਫਾਸੀ ਲਾਉਣ ਲੱਗੇ, ਕਹਿੰਦੇ ਦੱਸ ਕਿਸ ਨੂੰ ਮਿਲਣਾ, ਕਹਿੰਦਾ ਮੇਰੀ ਮਾਂ ਨੂੰ ਮਰਾ ਦਿਓ, ਹੋਰ ਕਿਸੇ ਨੂੰ ਨੀ ਮਿਲਣਾ, ਮਾਤਾ ਨੂੰ ਮਿਲਣ ਦੀ ਲੋੜ ਹੈ। ਮਾਤਾ ਆਏ ਰੋਂਦੀ ਹੈ, ਬਰਬਾਦ ਕਰਦੀ ਹੈ, ਕਹਿੰਦਾ ਮਾਂ ਮੇਰੇ ਲਾਗੇ ਹੋ ਕੇ ਮੇਰੇ ਨੇੜੇ ਹੋ ਕੇ ਗੱਲ ਸੁਣ। ਜਦੋਂ ਪਾਸ ਹੋ ਕੇ ਕੋਲੇ ਹੋ ਕੇ ਗੱਲ ਸੁਣਨ ਲੱਗੇ, ਕਹਿਣ ਲੱਗਾ ਇੰਨੀ ਵਾਤੋਂ ਨੀ ਮੇਰੇ ਕੋਲੇ ਕੰਨ ਕਰ। ਜਦੋਂ ਆਪਣਾ ਕੰਨ ਪੁੱਤਰ ਦੇ ਨੇੜੇ ਕੀਤਾ, ਉਹਨੇ ਦੰਦੀ ਵੱਡੀ ਕੰਨ ਹੀ ਖਾ ਗਿਆ ਸਾਰਿਆ। ਮਾਂ ਲੱਗੇ ਰੋਣ ਰੌਲਾ ਪਾਉਣ, ਕਹਿਣ ਲੱਗਾ ਮਾਤਾ ਰੋਣ ਨਾ, ਤੂੰ ਆਪਣੇ ਹੱਥੀ ਮੈਨੂੰ ਫਾਂਸੀ ਚੜਾਇਆ, ਜਿਸਦੇ ਮੈਂ ਦਵਾਤ ਚੁੱਕ ਕੇ ਲਿਆ ਸੀ ਉਹਦੇ ਮੇਰੇ ਚਪੇੜ ਮਾਰਦੀ, ਮੈਨੂੰ ਪਤਾ ਲੱਗ ਜਾਂਦਾ ਵੀ ਚੋਰੀ ਮਾਰੀ ਹੁੰਦੀ ਹੈ, ਮੈਨੂੰ ਤਾਂ ਪਤਾ ਕੋਈ ਨੀ ਸੀ ਚੋਰੀ ਕੀ ਚੀਜ਼ ਹੈ, ਤੇ ਜਦੋਂ ਤੂੰ ਇਹ ਦਵਾਤ ਚੁੱਕਣ ਤੋਂ ਮੈਨੂੰ ਸ਼ਾਬਾਸ਼ ਦਿੱਤੇ, ਮੇਰਾ ਹੌਸਲਾ ਹੋਰ ਵੱਧ ਗਿਆ ਕਿ ਕੰਮ ਬੜਾ ਚੰਗਾ, ਮੈਂ ਬਸਤਾ ਚੁੱਕ ਲਿਆਂਦਾ, ਫਿਰ ਤੂੰ ਹੋਰ ਮੈਨੂੰ ਆਸ਼ੀਰਵਾਦ ਦਿੱਤੇ, ਤੇ ਮੈਂ ਹੁਣ ਵੱਡੇ ਥਾਂ ਤੇ ਪਹੁੰਚ ਗਿਆ, ਚੋਰੀ ਡਾਕਾ ਮਾਰ ਬੈਠਾ, ਤੇ ਰਾਜੇ ਦੀ ਉਹ ਰਾਣੀ ਸੀ ਉਹਦੇ ਫੜ ਕੇ ਫਾਂਸੀ ਚੜਾ ਦਿੱਤਾ, ਤੂੰ ਆਪਣੇ ਹੱਥੀ ਮੈਨੂੰ ਫਾਂਸੀ ਚੜਾਉਣ ਲੱਗੀ ਹੈ। ਤੋ ਨੌਜਵਾਨ ਬੀਬੀਆਂ ਜਿਹੜੀਆਂ ਛੋਟੀਆਂ ਬੱਚੀਆਂ ਤੇ ਛੋਟੇ ਬੱਚੇ ਹੈ, ਉਹਨਾਂ ਨੂੰ ਗੁਰਮਤ ਦੀ ਵਿਦਿਆ ਪੜਾਉਣੀ ਇਹ ਤੁਹਾਡੀ ਜ਼ਿੰਮੇਵਾਰੀ ਸਿੰਘਾਂ ਨਾਲੋਂ ਜ਼ਿਆਦਾ। ਪਰ ਜੇ ਤੁਸੀਂ ਆਪ ਹੀ ਨਾ ਗੁਰਮਤ ਦੀਆਂ ਧਾਰਨੀ ਹੋ, ਕਿਰਪਾਨਾ ਤੁਹਾਡੇ ਆਪਦੇ ਹੀ ਨਾ ਹੋਣ, ਬਾਣੀ ਤੁਸੀਂ ਆਪ ਨਾ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪ ਹੀ ਨਮਸਕਾਰ ਨਾ ਕਰੋ, ਤੁਹਾਡੀਆਂ ਬੱਚੀਆਂ ਤੇ ਛੋਟੇ ਬੱਚੇ ਕਿੱਥੋਂ ਆ ਕੇ ਲੱਗਣਗੇ। ਇਸ ਵਾਸਤੇ ਸਾਰਿਆਂ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਿਹੜੇ ਸਿੰਘ ਸਿਆਣੇ ਤੇ ਮਾਈਆਂ ਸਿਆਣੀਆਂ ਹਨ, ਉਹ ਆਪੋ ਆਪਣੇ ਬੱਚਿਆਂ ਨੂੰ ਕੰਟਰੋਲ ਵਿੱਚ ਰੱਖ ਕੇ ਗੁਰਮਤ ਦੇ ਰਾਹ ਤੇ ਚਲਾ ਕੇ ਉਹਨਾਂ ਚੰਗੀ ਪ੍ਰੇਰਨਾ ਦੇਣ, ਜਿਸ ਕਰਕੇ ਸਿੱਖੀ ਉਹ ਕਮਾ ਸਕਣ। ਪਰ ਸਤਿਗੁਰੂ ਜੀ ਕਹਿੰਦੇ ਭਾਏ ਸੁਣ ਕਰਕੇ ਤੇ ਫੇਰ ਸੱਚੇ ਪੜੀ ਰਹਿ, ਸੁਣਿਆ ਪੜ ਪੜ ਪਾ ਹੈ ਮਾਨ, ਸੁਣ ਕੇ ਪੜ੍ਹਦੇ ਹਨ, ਜੇ ਸੁਣਨ ਨਾ ਜਾਈਏ ਤਾਂ ਪੜ੍ਹਿਆ ਨੀ ਜਾ ਸਕਦਾ। ਇਸੇ ਵਾਸਤੇ ਨਾਮ ਨੂੰ ਸੁਣ ਕਰਕੇ ਪੜ ਪੜ੍ਹਾਈ ਪੜ੍ਹ ਕੇ ਮਾਨ ਤੇ ਸਤਿਕਾਰ ਪਾਉਂਦੇ ਹਨ, ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨੇ ਕਰਕੇ ਹੀ ਪਾਏ। ਪੜ੍ਹ ਕੇ ਉਪਨਿਸ਼ਦਾਂ ਨੂੰ, ਪੜ੍ਹ ਕੇ ਗੀਤਾ ਆਰਤ ਨੂੰ, ਪੜ੍ਹ ਕੇ ਵੇਦਾਂ ਨੂੰ, ਪੜ੍ਹ ਕੇ ਸ਼ਾਸਤਰਾਂ ਨੂੰ ਮਾਨ ਤੇ ਸਤਿਕਾਰ ਪਾਉਂਦੇ ਹਨ। ਕਾਵਕੋਸ਼ ਆਦਿਕ ਜਿਤਨੇ ਹਨ, ਵਿਆਕਰਨ ਆਦਿਕ ਜਿਤਨੀਆਂ ਹਨ, ਇਹਨਾਂ ਨੂੰ ਪੜ੍ਹ ਕੇ ਸਤਿਕਾਰ ਤੇ ਮਾਨ ਪ੍ਰਾਪਤ ਕਰੀਦਾ ਸੰਸਾਰ ਵਿੱਚ।
ਪੜ ਪੜ ਪਾਵੇ ਮਾਨ,
ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹਨ ਉਹ ਪੜ ਪੜ੍ਹਦੇ ਹਨ। ਅਵਿਦਿਆ ਤੇ ਦਵੈਤ ਇਹ ਕੀ ਚੀਜ਼ ਹੈ, ਇਹਨੂੰ ਪੜ੍ਹ ਕੇ ਪਤਾ ਲੱਗ ਜਾਂਦਾ। ਫਿਰ ਕਹਿੰਦੇ ਪੜ ਪੜ ਤੋਂ ਲਾਉਣਾ ਪਾੜ, ਇਹ ਪੜਦੇ ਨੂੰ ਪਾੜ ਦਿੰਦੇ ਹਨ। ਪੜ ਕੇ ਅਵਿਦਿਆ ਤੇ ਦਵੈਤ ਦੀ ਵਿਚਾਰ ਕਰਕੇ ਇਸ ਨੂੰ ਪਾੜ ਦਿੰਦੇ, ਨਿਰਸਤ ਕਰ ਦਿੰਦੇ ਹਨ। ਫਿਰ ਮਾਨ ਵਾਹਿਗੁਰੂ ਦਾ ਮੰਨਣ ਕਰਦੇ ਹਨ, ਤੇ ਮੰਨਣ ਕਰਨੇ ਕਰਕੇ ਫਿਰ ਗਿਆਨ ਪਾਉਂਦੇ ਹਨ। ਗਿਆਨ ਪਾਉਂਦੇ ਖਤ ਪ੍ਰਮਾਣਾਂ ਦੁਆਰਾ, ਜੋ ਪਰਮੇਸ਼ਰ ਸਵਯੰ ਜੋਤਾਂ ਨਾਲ ਨਿਧਾਨ ਸੱਚ ਦਾ ਵਿਧੀ ਅਨੂਪ ਸਰੂਪ ਹੈ, ਉਸ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ। ਸੁਣਿਆ ਪੜ ਪੜ ਪਾ ਮਾਨ, ਪੜ ਪੜ ਨਾਮਾ ਪਲ ਪਲ ਦਾ, ਪਲ ਪਲ ਕਾਲ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪੜ ਕਰਕੇ ਭਾਈ ਸੁਣ ਕਰਕੇ ਉਹ ਸਤਿਕਾਰ ਪਾਉਂਦੇ ਹਨ। ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ। ਜਾਤਵਾ ਪਰਮੇਸ਼ਰ ਦੇ ਨਾਮ ਨੂੰ ਸੁਣਨੇ ਕਰਕੇ ਸੂਖਮ ਤੇ ਸਤੂਲ ਜਿਹੜਾ ਦਿਲ ਅਧਿਆਸ ਹੈ, ਇਸ ਪਰਦੇ ਨੂੰ ਪਾੜ ਕੇ ਜੀ ਤੇ ਜੀਸ ਦੀ ਤੋ ਗੁਰੂ ਦੇ ਪਿਆਰ ਨੂੰ ਜਿਹੜਾ ਭੇਜਿਆ ਹੋਇਆ, ਇਹਦੇ ਗਿਆਨ ਨੂੰ ਜਾਣ ਲੈਂਦੇ ਹਨ, ਤੇ ਪਰਮੇਸ਼ਰ ਦੇ ਪਾਤਮ ਮੰਨਣ ਗਿਆਨ ਨੂੰ ਪਾ ਲੈਂਦੇ ਹਨ। ਐਸਾ ਪਰ ਦਾ ਬੜਾ ਭਾਰੀ ਫਲ
ਹਾਂ,
ਉੱਥੇ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ ਤੇ ਪੜ ਪੈਂਦੇ ਹਨ। ਤੇ ਪਾੜਨ ਵਾਲੇ ਕੌਣ? ਖਾਲਸਾ ਪਾਉਣ ਵਾਲੇ, ਉਹ ਕਾਮ ਪ੍ਰੋਲੋ ਮੋਹ ਕਾ ਤਾਰਕ, ਇਹਨਾਂ ਨੂੰ ਗੁਰੂ ਦੇ ਪਿਆਰ ਉਹ ਨਿਰਸਤ ਕਰ ਦਿੰਦੇ ਹਨ, ਨਾਸ ਕਰ ਦਿੰਦੇ ਹਨ, ਤੇ ਸਤਿਕਾਰ ਪਰਮੇਸ਼ਰ ਦੇ ਪਾਸੋਂ ਦੀ ਪ੍ਰਾਪਤੀ ਦਾ ਪਾਉਂਦੇ ਹਨ। ਪੜ੍ਹਨ ਵਾਲੇ ਦੀ ਤੇ ਪੜ ਪੜਾਉਣ ਵਾਲੇ ਦੀ, ਇਹ ਸੁਣ ਕਰਕੇ ਸਾਰਿਆਂ ਨੂੰ ਸਤਿਕਾਰ ਮਿਲਦਾ। ਜੇ ਕੋਈ ਪੜ੍ਹੇਗਾ ਉਹ ਵੀ ਪਹਿਲਾਂ ਸੁਣੇਗਾ, ਜੇ ਕੋਈ ਪੜ੍ਹਾ ਦੇਗਾ ਉਹ ਵੀ ਸੁਣਾ ਕੇ ਪੜ੍ਹਾ ਦੇਗਾ, ਸੁਣਾਉਣ ਤੋਂ ਬਿਨਾਂ ਪੜ੍ਹਾ ਨਹੀਂ ਸਕਦਾ ਗਾ। ਇਸ ਵਾਸਤੇ ਸੁਣਨ ਵਾਲਿਆਂ ਨੂੰ, ਸੁਣਾਉਣ ਵਾਲਿਆਂ ਨੂੰ, ਪੜ੍ਹਨ ਵਾਲਿਆਂ ਤੇ ਪੜ੍ਹਾਉਣ ਵਾਲਿਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਦਾ ਮਾਣ ਸਤਿਕਾਰ ਪਾਉਂਦੇ ਹਨ। ਇਸੇ ਦਾ ਨਾਮ ਸਰਵਣ ਕਰਨੇ ਕਰਕੇ ਜੋ ਸਹਿਜ ਗਿਆਨ ਸਰੂਪ ਹੈ ਉਹਦੇ ਵਿੱਚ ਧਿਆਨ ਲੱਗਦਾ ਹੈ। ਜੇ ਸੁਣੀਏ ਹੀ ਨਾ ਇਹ ਸਹਿਜ ਗਿਆਨ ਸਰੂਪ ਵਿੱਚ ਧਿਆਨ ਨਹੀਂ ਲੱਗਦਾ, ਸੁਣਿਆ ਲੱਗਦਾ ਸਹਿਜ ਧਿਆਨ। ਜਦੋਂ ਪਰਮੇਸ਼ਰ ਦਾ ਨਾਮ ਸੁਣਾਂਗੇ ਕੀਰਤਨ ਸੁਣਾਂਗੇ ਤਾਂ ਸਹਿਜ ਸ਼ਾਂਤੀ ਆਵੇਗੀ, ਜੇਕਰ ਸ਼ਾਂਤੀ ਆ ਗਈ ਤਾਂ ਸ਼ਾਂਤ ਸਰੂਪ ਵਿੱਚ ਧਿਆਨ ਲੱਗ ਜਾਵੇਗਾ। ਉਹਦੇ ਵਿੱਚ ਧਿਆਨ ਲੱਗਣ ਤੋਂ ਬੜੀ ਭਾਰੀ ਮਸਤੀ ਚੱਲ ਜਾਂਦੀ ਹੈ। ਖਾਲਸਾ ਜੀ ਮਹਾਂਪੁਰਖ ਤੇ ਇੱਕ ਮੇਰਾ ਵਿਚਾਰ ਸੁਣਿਆ ਸੀ ਦਾਸ ਨੇ, ਕਹਿੰਦੇ ਸੀ ਕਿ ਭਾਈ ਜੇ ਸੁਪਨ ਵਿੱਚ ਵੀ ਇੱਕ ਮੇਰਾ ਦਰਸ਼ਨ ਹੋ ਜਾਣ ਦਸਾਂ ਸਰੂਪਾਂ ਵਿੱਚੋਂ ਕਿਸੇ ਵੀ ਜੋਤ ਦੇ ਤਾਂ ਉਹ ਸਿੱਖ ਦੀ ਮੁਕਤੀ ਹੋ ਜਾਂਦੀ ਹੈ। ਜੇ ਕਿਸੇ ਕਾਰਨ ਕਰਕੇ ਉਹ ਜੂਨ ਵਿੱਚ ਆਉਣਾ ਵੀ ਪਵੇ ਤਾਂ ਮਾਰਸ ਦੇ ਮਿਲੇਗੀ ਕਿ ਇੱਕ ਮੇਰਾ ਸੁਪਨੇ ਦੇ ਦਰਸ਼ਨਾਂ ਦਾ ਇੰਨਾ ਆਨੰਦ ਹੈ ਕਿ ਉਹ ਮਨੁੱਖ ਤੇਰੇ ਚਰਾਸ ਕੇ ਗੇੜ ਵਿੱਚ ਨਹੀਂ ਦੁਬਾਰਾ ਪਵੇਗਾ। ਅਸਲ ਤਾਂ ਉੱਥੇ ਜਾ ਕੇ ਕੀ ਤੇ ਜੇ ਕੋਈ ਪਰਾਲਬਧ ਮੁਤਾਬਕ ਦੋ ਚਾਰ ਜਨਮ ਕੋਈ ਭੋਗਣੇ ਵੀ ਪੈਣ ਤਾਂ ਸਿੱਖਾਂ ਦੇ ਘਰ ਦਾ ਜਨਮ ਤੇ ਰਹਿਤ ਵਾਲਿਆਂ ਦੇ ਘਰ ਦਾ ਜਨਮ ਵੀ ਹੋਵੇਗਾ ਔਰ ਸ਼ਰਾਬੀਆਂ ਸਵਾਦੀਆਂ ਦੇ ਘਰੇ ਜਨਮ ਨਹੀਂ ਮਿਲਦਾ। ਸੁਪਨ ਦੇ ਦਰਸ਼ਨ ਦਾ ਕਿੰਨਾ ਭਾਰੀ ਫਲ ਹੈ, ਤੇਰੇ ਪ੍ਰਤੱਖ ਹੋ ਜਾਣ ਤਾਂ ਫਿਰ ਤਾਂ ਕਸਮ ਤੋਂ ਬਾਹਰ ਹੈ ਕੰਮ। ਪਰ ਸ਼ਾਂਤ ਸਰੂਪ ਪਰਮੇਸ਼ਰ ਦੇ ਵਿੱਚ ਸਰਵਣ ਕਰਨੇ ਕਰਕੇ ਸ਼ਾਂਤੀ ਸਹਿਤ ਹੋ ਕੇ ਧਿਆਨ ਜੁੜ ਜਾਂਦਾ ਹੈ ਤੇ ਧਿਆਨ ਵੀ ਐਸਾ ਜੁੜਦਾ ਮਨ ਅਕਾਗਰ ਹੋ ਜਾਂਦਾ ਤੇਰੇ ਸਰੀਰ ਵੀ ਨਹੀਂ ਹਿਲਦਾ ਗਾ। ਜੇ ਵਿਅਕਤੀ ਟਿਕ ਜਾਵੇ ਤੇ ਦਾਵਾ ਡੋਲ ਨਹੀਂ ਕਦੇ ਮਨ ਹੁੰਦਾ। ਭਾਈ ਗੋਦਾ ਜੀ ਗੁਰੂ ਕੇ ਪਿਆਰੇ ਹੋ ਪ੍ਰਚਾਰ ਕਰਨ ਵਾਸਤੇ ਬਾਹਰ ਗਏ ਹੋਏ ਹਨ, ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਭੇਜਿਆ ਹੋਇਆ ਹੈ ਪ੍ਰੇਮੀ ਨੂੰ। ਇੱਕ ਦਿਨ ਐਸਾ ਸਮਾਂ ਆਇਆ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਾਈ ਸਾਹਿਬ ਧਿਆਨ ਵਿੱਚ ਜੁੜ ਗਏ। ਧਿਆਨ ਵਿੱਚ ਜੁੜਿਆ ਸਤਗੁਰ ਸੱਚੇ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਦੇ ਚਰਨ ਪਕੜਦੇ ਧਿਆਨ ਲੱਗ ਗਿਆ ਹੈ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੁਆਰ ਲਾਈ ਬੈਠੇ ਹਨ। ਬੜਾ ਭਾਰੀ ਸਮਾਂ ਹੋ ਗਿਆ ਬੈਠਿਆ ਹੋਇਆ ਨੂੰ ਕੀਰਤ ਹੋ ਰਿਹਾ ਹੈ। ਲਾਂਗੜੀ ਨੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਲੰਗਰ ਤਿਆਰ ਹੈ, ਸਤਗੁਰ ਜੀ ਬੋਲੇ ਨਹੀਂ ਨਾ ਆਪਣੇ ਚਰਨ ਹਲੰਦੇ ਹਨ, ਚੁੱਪ ਕਰਕੇ ਸ਼ਾਂਤੀ ਨਾਲ ਬੈਠੇ ਹੈ। ਦੋ ਘੜੀਆਂ ਪਿੱਛੋਂ ਫੇਰ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਲੰਗਰ ਤਿਆਰ ਹੈ, ਸਤਗੁਰ ਜੀ ਫੇਰ ਵੀ ਨਹੀਂ ਬੋਲਦੇ। ਕੁਝ ਸਮਾਂ ਫੇਰ ਚੁੱਪ ਰਹੇ, ਅਖੀਰ ਤਿੰਨ ਪੈਰ ਲੰਘ ਦਿੰਦੇ ਤਾਂ ਪਿਛਲਾ ਪੈਰ ਆ ਗਿਆ। ਇੱਕ ਨੇ ਆ ਕੇ ਹੱਥ ਜੋੜੇ ਸੱਚੇ ਪਾਤਸ਼ਾਹ ਲੰਗਰ ਤਿਆਰ ਹੈ, ਮਹਾਰਾਜ ਕਹਿੰਦੇ ਠੀਕ ਹੈ ਭਾਈ ਛੱਡਦੇ ਹੈ। ਤਾਂ ਉਸ ਵੇਲੇ ਦਿਲ ਤੇ ਉਸਾਨ ਹੋਈ ਭਾਈ ਗੋਦਾ ਜੀ ਦੀ, ਜੋ ਜੀ ਪ੍ਰੇਮ ਜੀ ਲੰਗਰ ਵਿੱਚ ਆਏ। ਸੰਗਤਾਂ ਨੇ ਬੇਨਤੀ ਕੀਤੀ ਗੁਰੂ ਗਰੀਬ ਨਵਾਜ ਜੀ ਕੀ ਕਾਰਨ ਹੈ, ਆਪ ਜੀ ਦੇ ਪਾਪ ਦਾ ਜਦੋਂ ਵੀ ਲਾਂਗੜੀ ਜਾ ਕੇ ਅੱਗੇ ਬੇਨਤੀ ਕਰਦਾ ਉੱਥੇ ਉਸੇ ਵੇਲੇ ਉੱਠ ਕੇ ਤਾਂ ਛੇਤੀ ਆਪ ਜੀ ਲੰਗਰ ਛੱਕ ਲੈਂਦੇ ਸੀ। ਪੰਜਵੇਂ ਸਰੂਪ ਵਿੱਚ ਜਿਸ ਵੇਲੇ ਬਸੰਤੀ ਵਾਰ ਪ੍ਰਚਾਰਨ ਕੀਤੀ ਹੈ ਉਸ ਵੇਲੇ ਜੇ ਤਿੰਨ ਪੌੜੀਆਂ ਸੰਪੂਰਨ ਹੋਈਆਂ ਸੀ, ਭਾਵੇਂ ਸੰਕਲਪ ਹੋਵੇਗਾ ਜ਼ਿਆਦਾ ਬਾਣੀ ਉਚਾਰਨ ਦਾ, ਪਰ ਸਿੱਖ ਦੀ ਬੇਨਤੀ ਪ੍ਰਵਾਨ ਕਰਕੇ ਤਿੰਨ ਪੌੜੀਆਂ ਉਚਾਰ ਕੇ ਤੇ ਸੁਖਮਨੀ ਸਾਹਿਬ ਜੀ ਨੇ ਉਸਦਾ ਮਹਾਤਮ ਦੱਸ ਕੇ ਆਪ ਜੀ ਉੱਠ ਕੇ ਲੰਗਰ ਵਿੱਚ ਆ ਗਏ ਸੀ। ਇਹ ਕੀ ਕਾਰਨ ਅੱਜ ਕਿਉਂ ਨੀ ਲੰਗਰ ਛੱਕਿਆ? ਮਹਾਰਾਜ ਕਹਿੰਦੇ ਗੁਰਮੁਖੋ ਸਾਡਾ ਇਹ ਪ੍ਰੇਮੀ ਸਿੱਖ ਅਤੇ ਭੇਜਿਆ ਹੋਇਆ ਪ੍ਰਚਾਰ ਵਾਸਤੇ ਬਾਹਰ ਭਾਈ ਗੋਦਾ ਜੀ, ਉਹਨੇ ਸਾਡੇ ਚਰਨ ਪ੍ਰੇਮ ਵਿੱਚ ਆ ਕੇ ਪਕੜੇ ਹੋਏ ਸੀ ਭਾਵਨਾ ਰੂਪੀ ਹੱਥਾਂ ਨਾਲ ਤੇ ਅਸੀਂ ਭਾਈ ਪ੍ਰੇਮ ਦੇ ਵਸੀਕਾਰ ਹਾਂ। ਮੇਰੀ ਬਾਂਧੀ ਭਗਤ ਸ਼ਰਾਬ ਹੈ, ਬਾਂਧਾ ਭਗਤ ਹੈ ਛੂਟਾ ਮੋਹੇ, ਇਹ ਸਾਰਾ ਮੋਹ ਤੋਂ ਗਿਆ ਬਾਂਧਾ ਤਾਂ ਹੁਣ ਮੋਹ ਪੈ ਜਵਾਬ ਨਾ ਹੋਏ। ਤਾਂ ਤੋਂ ਜਵਾਬ ਨਹੀਂ ਦਿੱਤਾ ਜਾਂਦਾ, ਅਸੀਂ ਆਪਣੀ ਕੀਤੀ ਤਾਂ ਮੋੜ ਸਕਦੇ ਹਾਂ ਪਰ ਪਰਮੇਸ਼ਰ ਦੇ ਪਿਆਰ ਨਹੀਂ ਕੀਤੀ, ਅਸੀਂ ਕਦੇ ਉਹਨਾਂ ਦੇ ਪਿਆਰ ਪੂਰਾ ਕਰਨ ਵਾਸਤੇ ਮੋੜਦੇ ਨਹੀਂ। ਤਾਂ ਸਿੱਖਾਂ ਨੇ ਬੜੀ ਹੈਰਾਨੀ ਪ੍ਰਗਟ ਕੀਤੀ। ਸਮਾਂ ਸਿੰਘਾਂ ਨੇ ਹੁੰਦਾ ਹੈ ਜੇ ਕਿਸੇ ਨੂੰ ਕੋਈ ਗੱਲ ਜਰਾ ਕਿਤੇ ਦੱਸ ਵੀ ਬੈਠਾ ਉਸ ਵੇਲੇ ਘੜੀਆਂ ਦੇ ਇੱਕ ਨੰਬਰ ਨੋਟ ਕਰ ਲੈਂਦੇ ਹੈ, ਦੇਖੀਏ ਭਲਾ ਇਹਦਾ ਬਚਨ ਪੂਰਾ ਹੁੰਦਾ ਕਿ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਰਹਿਣ ਵਾਲਿਆਂ ਦੇ ਵੀ ਕਈਆਂ ਦੇ ਮਨ ਵਿੱਚ ਖਿਆਲ ਖੁੜਿਆ ਤੇ ਦੇਖੀਏ ਸਤਿਗੁਰੂ ਜੀ ਨੇ ਠੀਕ ਹੀ ਕਹਿ ਕੇ ਜਾ ਸਾਨੂੰ ਟਾਲਾ ਲਾਉਣ ਵਾਸਤੇ ਕਹਿ ਦਿੱਤਾ ਹੈ। ਜਦੋਂ ਖਾਲਸਾ ਜੀ ਉਹ ਟਾਈਮ ਲਿਖਿਆ ਭਾਈ ਗੋਦਾ ਸਮੇਂ ਪਿੱਛੋਂ ਆਇਆ, ਸਤਿਗੁਰੂ ਹਜ਼ੂਰ ਦੇ ਦਰਸ਼ਨ ਕੀਤੇ, ਸਿੱਖਾਂ ਨੇ ਪੁੱਛਿਆ ਭਾਈ ਗੋਦਾ ਜੀ ਭਰਾ ਕੀ ਹਾਲ ਹੈ? ਕਹਿਣ ਲੱਗਾ ਠੀਕ ਹੈ, ਸਾਰੀ ਕਹਾਣੀ ਪੁੱਛੇ ਦੱਸ ਦਿੱਤੇ ਭਾਈ ਨੇ ਕਿ ਇਤਨਾ ਸਿੰਘੋ ਆਨੰਦ ਆਇਆ ਉੱਥੇ ਮੈਂ ਦੱਸ ਨਹੀਂ ਸਕਦਾ। ਤਿੰਨ ਪੈਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਚਰਨ ਪਰਸਦਾ ਰਿਹਾ ਉੱਥੇ ਬੈਠਾ ਧਿਆਨ ਵਿੱਚ, ਸੁਣ ਕੇ ਸਾਰੇ ਧੰਨ ਭਾਈ ਗੋਦਾ ਜੀ ਕਹਿ ਕੇ ਸੱਚੇ ਪਾਤਸ਼ਾਹ ਦੇ ਪਿਆਰੇ ਨੂੰ ਵੀ ਨਮਸਕਾਰ ਕੀਤੇ, ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਤੋ ਆਪਣੇ ਆਪ ਨੂੰ ਸਹਰਿਆ ਕੀਤਾ ਸੀ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਨ, ਸੁਣਿਆ ਨਾਮ ਸੁਣੀਏ ਤਾਂ ਹੀ ਸਹਿਜ ਗਿਆਨ ਰੂਪ ਦੇ ਧਿਆਨ ਲੱਗਦਾ। ਭਾਈ ਗੋਦਾ ਜੀ ਨੇ ਪਹਿਲਾਂ ਸੁਣਿਆ ਸੀ, ਸੁਣ ਕੇ ਫਿਰ ਉਹਦੀ ਕਮਾਈ ਕੀਤੀ ਹੈ ਤੇ ਜਦੋਂ ਕਮਾਈ ਕਰਕੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਲੱਗਾ ਤੇ ਸੁਣਨੇ ਕਰਕੇ ਵੀ ਦਿੱਤੀ ਸੀ, ਇਹ ਅਕਾਗੜ ਹੋ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਈ ਆ, ਧਿਆਨ ਲੱਗ ਗਿਆ ਹੈ। ਤੇ ਸਹਿਜ ਜਦੋਂ ਸਰੂਪ ਵਿੱਚ ਧਿਆਨ ਲੱਗ ਗਿਆ ਉਹ ਵਾਹਿਗੁਰੂ ਦੇ ਨਾਮ ਦੇ ਸੁਣਦੇ ਮਹਿਮਾ ਵਾਹਿਗੁਰੂ ਕੇ ਪਿਆਰ ਕਥਨ ਕਰਦੇ ਹਨ ਕਿ ਸਾਡਾ ਧਿਆਨ ਪਰਮੇਸ਼ਰ ਵਾਹਿਗੁਰੂ ਚ ਲੱਗਾ ਹੋਇਆ ਉਹ ਕਿਸੇ ਵਿੱਚ ਨਹੀਂ। ਸ਼ਾਂਤੀ ਵਾਲੇ ਧਿਆਨ ਵਾਲੇ ਦੇ ਪੁਰਖ ਹਨ, ਉਹ ਵਾਹਿਗੁਰੂ ਦੇ ਨਾਮ ਦੇ ਸੁਣਦੇ ਨਿਹਮਾਂ ਨੂੰ ਇਹ ਕਹਿਣ ਵਿੱਚ ਲੱਗੇ ਰਹਿੰਦੇ ਹੈ, ਗੱਲਾਂ ਵਿੱਚ ਨਹੀਂ ਕਰਦੇ। ਨਾਮ ਦੇ ਵਿੱਚ ਮਨ ਲੱਗਣ ਦੀ ਨਿਸ਼ਾਨੀ ਕੀ ਹੈ ਆਹ ਵੀ ਪੁੱਛਦੇ ਹੈ। ਸੰਤ ਜੀ ਦੱਸੋ ਜਦੋਂ ਸਤਿਗੁਰ ਦੀ ਬਖਸ਼ਿਸ਼ ਹੋਵੇ ਉਹ ਨਿਸ਼ਾਨੀਆਂ ਕੀ ਹੈ? ਖਾਲਸਾ ਜੀ ਨਿਸ਼ਾਨੀਆਂ ਇਹੀ ਹਨ, ਭਜਨ ਕਰਦੇ ਆ, ਜੇ ਕੋਈ ਕੋਲ ਆ ਕੇ ਗੱਲ ਕਰੇ ਤੇ ਮਨ ਦੁਖੀ ਹੋਵੇ, ਉਦੋਂ ਸਮਝ ਲਓ ਸਤਿਗੁਰ ਦੀ ਕਿਰਪਾ ਹੈ। ਜਿਹੜੇ ਭਜਨ ਕਰਦੇ ਆ ਕੋਲ ਕੋਈ ਆ ਕੇ ਗੱਲ ਕਰੇ ਤੇ ਭਜਨ ਕਰਨ ਵਾਲਾ ਆਪਣਾ ਨਿਸ਼ਾਨੀ ਛੱਡ ਕੇ ਗੱਲਾਂ ਵਿੱਚ ਹੀ ਫਸ ਜਾਵੇ, ਉਦੋਂ ਸਮਝ ਲਓ ਗੁਰੂ ਸਾਹਿਬ ਦੀ ਦਿਆਲਤਾ ਨਹੀਂ। ਕਿਉਂਕਿ ਮਨ ਜਦੋਂ ਗੱਲਾਂ ਵਾਲੇ ਪਾਸੇ ਤੁਰਦਾ ਉਦੋਂ ਕਿਰਪਾ ਤੁਸੀਂ ਹੈ, ਤੇ ਜਦੋਂ ਮਨ ਗੁਰਬਾਣੀ ਵਾਲੇ ਪਾਸੇ ਲੱਗਦਾ ਉਦੋਂ ਅਕਾਲ ਪੁਰਖ ਜੀ ਉੱਤੇ ਬਖਸ਼ਿਸ਼ ਹੁੰਦੀ ਹੈ। ਇੱਕ ਸਿੱਖ ਨੇ ਤੇਰਾ ਬੇਨਤੀ ਵੀ ਕੀਤੀ, ਸਾਂਝੀ ਸਰਦੇ ਪਾਲ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਨ ਵਾਲੇ ਹੱਥ ਪਏ। ਕਹਿਣ ਲੱਗੇ ਪ੍ਰੇਮੀਆਂ ਜੇ ਕਿਰਪਾ ਹੋਈ ਹੈ ਤੇ ਘਰੋਂ ਤੁਰਿਆ, ਜੇ ਕਿਰਪਾ ਨਾ ਹੁੰਦੀ ਤੇ ਸਾਨੂੰ ਤਾਂ ਲੰਬਾ ਹੀ ਨਹੀਂ ਸੀ। ਤੋ ਸੁਣ ਕੇ ਹੈਰਾਨ ਹੋ ਗਿਆ ਸੀ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਭਾਈ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹਨੂੰ ਜਪਣੇ ਕਰਕੇ ਜਿਹੜੇ ਗਿਆਨ ਦੀ ਪ੍ਰਾਪਤੀ ਵਾਲੇ ਹਨ ਉਹਨਾਂ ਦਾ ਧਿਆਨ ਵਾਹਿਗੁਰੂ ਵਿੱਚ ਲੱਗ ਜਾਂਦਾ ਹੈ। ਸਹਿਜ ਗਿਆਨ ਤੇ ਸਰਗੁਣ ਦੇ ਧਿਆਨ ਵਿੱਚ ਲੱਗੇ ਰਹਿੰਦੇ ਹਨ। ਅਤੇ ਪੈਰ ਨਾਨਕ ਭਗਤਾ ਸਦਾ ਵਿਦਾ ਕੇ ਹਰਿਮੰਦਰ ਕੇ ਭਾਈ ਉਹਨਾਂ ਭਗਤਾਂ ਦੇ ਅੰਦਰ ਤਾਂ ਸਦਾ ਹੀ ਵਿਗਾਸ ਜੇ ਵਿਸ਼ੇਸ਼ ਕਰਕੇ ਦਾਸ ਦਾ ਪ੍ਰਕਾਸ਼ ਹੈ, ਪ੍ਰਕਾਸ਼ ਗਿਆਨ ਦਾ ਹੋਇਆ ਰਹਿੰਦਾ ਹੈ। ਤੋ ਹਰ ਵਕਤ ਜਿਸ ਦੇ ਵਿੱਚ ਬ੍ਰਹਮ ਪਰਮੇਸ਼ਰ ਨੂੰ ਚੇਤੇ ਕਰਦੇ ਤੇ ਖਰਾਬ ਬਣਿਆ ਰਹਿੰਦਾ, ਕਦੇ ਗਮੀ ਨਹੀਂ ਆਉਂਦੇ, ਕਦੇ ਝੋਰਾ ਤੇ ਸੁਰਤ ਨਹੀਂ ਕਰਦੇ ਗਏ। ਜੋ ਪਰਮੇਸ਼ਰ ਦੇ ਭਾਣੇ ਵਿੱਚ ਵਰਤਾ ਹੋਏ ਪ੍ਰਸੰਨ ਰਹਿੰਦੇ ਹਨ, ਬ੍ਰਹਮ ਗਿਆਨੀਆਂ ਨੂੰ ਲੱਗਣਾ ਬਾਰੇ। ਇੱਕ ਜਿਹੜਾ ਮਹਾਂਪੁਰਖ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੂੰ ਪੁੱਛਿਆ ਕਿਸੇ ਜਗਿਆਸੂ ਨੇ, ਸੰਤ ਦੀ ਬ੍ਰਹਮ ਗਿਆਨੀ ਦੇ ਲੱਖਣ ਦੱਸੋ ਕੀ ਹੈ? ਮਹਾਂਪੁਰਖ ਕਹਿੰਦੇ ਭਾਈ ਆਠਵੀਂ ਅਸ਼ਟਪਦੀ ਪੜ੍ਹ ਰਹੇ ਸਾਰਾ ਕੁਝ ਦੱਸਿਆ ਹੈ। ਕਹਿੰਦਾ ਜੇ ਕੋਈ ਇੱਕ ਪੰਕਤੀ ਦੁਆਰਾ ਤੋਂ ਸਿੱਧ ਕਰਦੇ ਹੋ। ਮਹਾਂਪੁਰਖ ਕਹਿੰਦੇ ਕਿ ਭਾਈ ਬ੍ਰਹਮ ਗਿਆਨੀ ਦੇ ਲੱਖਣ ਹੈ, ਸੋਚ ਅੰਮ੍ਰਿਤਾ ਤਾਂ ਕਹਾਂ ਕਰੀਆ ਜਾਮ ਏਕ ਧਰੀ। ਕਹਿੰਦੇ ਭਾਈ ਸੋਚ ਸੰਤਾ ਫਿਕਰ ਕਿਹੜੀ ਗੱਲ ਦਾ ਕਰਨਾ ਜੀ, ਜੇ ਇੱਕ ਧਰੀ ਕਾਇਮ ਰਹਿੰਦਾ ਹੈ ਕੀ ਪਤਾ ਘੜੀ ਦੇ ਝਾਬ ਨੇ ਕੀ ਕਰਦੇ ਨੇ। ਉਹ ਤਾਂ ਹਰਨ ਭਰ ਜਾਤਾ ਨੇ ਇੱਕ ਹੋਰ ਸਰੂਪ ਹੈ, ਜੋ ਚਾਹੇ ਫਿਰ ਮੈਂ ਥਾਪ ਥਾਪਰ ਹਾਰ ਹੈ ਤੇ ਜੇ ਇੱਕ ਘੜੀ ਟਾਈਮ ਰਹਿੰਦਾ ਹੋਵੇ ਉਹਦੇ ਵਾਸਤੇ ਫਿਕਰ ਕਰਨ ਦੀ ਲੋੜ ਨਹੀਂ। ਇਹ ਬ੍ਰਹਮ ਗਿਆਨੀਆਂ ਦੇ ਲੱਖਣ ਦੱਸੇ ਹੈ ਤੇ ਆਪਾਂ ਨੂੰ ਤਾਂ ਜੜਾ ਕੋਈ ਪੜਕ ਦਾ ਸਮਾਂ ਪ੍ਰਤੀਤ ਹੁੰਦਾ ਹੋਵੇ, ਉਸ ਵੇਲੇ ਚਿਹਰੇ ਦਰਦ ਤਾਂ ਹਵਾਈਆਂ ਉੱਡ ਜਾਂਦੀਆਂ, ਤੋ ਗੁਰੂ ਕੇ ਚਾਰੋਂ ਕੰਬਣੀ ਲੱਗ ਜਾਂਦੀ ਹੈ, ਚਰਚਾ ਪੈ ਜਾਂਦੀ ਹੈ, ਘਰ ਦਾ ਲੁੱਟਿਆ ਗਿਆ ਵੀ ਪੁੱਤਰ ਤੁਹਾਡਾ ਕੀ ਹਾਲ ਹੋਵੇਗਾ, ਮੇਰੇ ਨਾਲ ਪਤਾ ਨਹੀਂ ਕਿਸ ਤਰ੍ਹਾਂ ਦਿਸਣੀ ਹੈ। ਇਹ ਖਾਲਸਾ ਦੀ ਗਿਆਨ ਦੀਆਂ ਨਿਸ਼ਾਨੀਆਂ ਨਹੀਂ, ਅਗਿਆਨ ਦੀਆਂ ਨਿਸ਼ਾਨੀਆਂ ਹੈ। ਸਤਿਗੁਰ ਸੱਚੇ ਪਾਤਸ਼ਾਹ ਚਾਰੇ ਹਜ਼ਾਰੇ ਰਾਤ ਦੇ ਸਹਿਤ ਖੁਸ਼ੀ ਨਾਲ ਖੇੜੇ ਦੇ ਸਹਿਤ ਰਹਿੰਦੇ ਹਨ। ਸੂਖ ਪਾਪ ਕਰਕੇ ਮਾਈ ਦੁੱਖਾਂ ਤੇ ਪਾਪਾਂ ਦਾ ਸਾਰਿਆਂ ਦਾ ਨਾਸ ਹੋ ਜਾਂਦਾ ਹੈ। ਵਾਹਿਗੁਰੂ ਦੇ ਸਿਰ ਦੀ ਸਮਰੱਥਾ ਹੈ ਗੁਰਤਾ ਸ਼ਬਦ ਕਾਕਰ ਕੋਟ ਕਰਮ ਕੀਤੇ ਤੋੜਾ ਕਰਮਾਂ ਦੇ ਪਾਪਾਂ ਨੂੰ ਵੇਖ ਦਿੰਦਾ ਵਾਹਿਗੁਰੂ ਮੰਤਰ। ਨਾਮ ਦੇ ਸੁਣ ਵੀ ਬੜੇ ਭਾਰੀ ਨੇ, ਮੈਂ ਸੁਣਨੇ ਕਰਕੇ ਪਤਾ ਲੱਗਦਾ ਸਾਰਾ ਗੁਣਾ ਕੇ ਦਾ ਸਾਰਾ ਜਿਹੜੇ ਤੀਰਥ ਹਨ ਤੀਰ ਹਨ ਤੇ ਗੁਣਾ ਜਿਹੜੇ ਕਿਲਾ ਹਨ ਤੇ ਦਾਹ ਜਿਹੜੀ ਜਗ੍ਹਾ ਹੈ, ਇਹ ਸੁਣ ਕੇ ਪਤਾ ਲੱਗਦਾ ਆਹ ਤੀਰ ਹੈ ਤੇ ਆਹ ਕਿਲਾ ਹੈ ਤੇ ਆਹ ਉਸਦਾ ਅਸਥਾਨ ਹੈ। ਇਹ ਸੁਣੇ ਤੋਂ ਬਿਨਾਂ ਵੀ ਪਤਾ ਲੱਗਦਾ ਸੁਣਿਆ ਸਾਰਾ ਗੁਣਾ ਕੇ ਦਾਹ, ਸੁਣਨੇ ਕਰਕੇ ਪਤਾ ਲੱਗਦਾ ਤੀਰਾਂ ਵਾਲਿਆਂ ਦਾ, ਸੁਣਨੇ ਕਰਕੇ ਪਤਾ ਲੱਗਦਾ ਕਿਲਿਆਂ ਵਾਲੇ ਧਰਧਾਰੀਆਂ ਦਾ, ਤੇ ਸੁਣਨੇ ਕਰਕੇ ਪਤਾ ਲੱਗਦਾ ਗਾਹ ਨਿਸ਼ਾਨੇ ਲਾਉਣ ਵਾਲਿਆਂ ਦਾ ਵੀ ਆਹ ਗਾਹ ਨਿਸ਼ਾਨੇ ਤੇ ਤੀਰ ਮਾਰਦੇ ਹੈ। ਜੇ ਸੁਣੀਏ ਨਾ ਤੇ ਪਤਾ ਨੀ ਲੱਗਦਾ। ਆ ਸੁਣਿਆ ਸੀ ਨਾ ਪਿੱਛੇ ਅਖਬਾਰਾਂ ਚ ਆਇਆ ਸੀ ਜਿਹੜਾ ਰਣਜੀਤ ਦਾ ਅਖਾੜਾ ਦਿੱਲੀ ਵਾਲਾ, ਜਿੱਥੋਂ ਆ ਰਣਜੀਤ ਸਿੰਘ ਦਾ ਨਾਂ ਅਖਬਾਰਾਂ ਵਾਲੇ ਦਾ ਪਕੜਿਆ ਹੈ, ਉੱਥੇ ਉਸਤਾਦ ਉਸਤਾਦ ਹੈ, ਗੁਰੂ ਦੇ ਪਿਆਰੇ ਹਿੰਦੁਸਤਾਨ ਚੋਂ ਪਹਿਲੇ ਨੰਬਰ ਤੇ ਆਇਆ ਹੈ। ਉਹ ਸੁਣਿਆ ਤੇ ਤਾਂ ਹੀ ਪਤਾ ਲੱਗਾ ਵੀ ਇੰਨੀ ਵਾਰ ਤੀਰ ਮਾਰਿਆ, ਇਹੋ ਜਿਹਾ ਉਹਦੇ ਕੋਲ ਧੱਕ ਕਿੰਨਾ ਚੜਾ ਕਰ ਕੇ ਉਹਨੇ ਤੀਰ ਚਲਾਇਆ, ਇੰਨੀ ਦੂਰ ਨਿਸ਼ਾਨੀ ਤੇ ਮਾਰਿਆ ਕਿ ਸੁਣਨੇ ਕਰਕੇ ਪਤਾ ਲੱਗਦਾ। ਵਾਹਿਗੁਰੂ ਨਾਮ ਦਾ ਸਰਵਣ ਕਰਨੇ ਕਰਕੇ ਪ੍ਰੇਮ ਰੂਪੀ ਸਾਰਾ ਜਿਹੜਾ ਤੀਰ ਹੈ ਜਾਂ ਨਿਸ਼ਚਾ ਰੂਪੀ ਗੁਰੂ ਦੇ ਪਿਆਰੇ ਕੋਲ ਚਿੱਲਾ ਪ੍ਰਾਪਤ ਹੁੰਦਾ ਹੁੰਦਾ। ਪ੍ਰੇਮ ਕੇ ਸਰ ਲਾਗੇ ਪਰ ਭੀਤਰ ਕਾ ਭ੍ਰਮ ਕਰਦਿਆ ਜਾਏ, ਪ੍ਰੇਮ ਰੂਪੀ ਤੀਰ ਤੇ ਨਿਸ਼ਚਾ ਰੂਪੀ ਚਿੱਲਾ ਆਤਮ ਸ਼ੈਣੀ ਬੁੱਧੀ ਰੂਪ ਜਾਂ ਭਗਤੀ ਰੂਪ ਕਮਾਣ, ਇਹ ਉਹਨਾਂ ਨੂੰ ਪ੍ਰਾਪਤ ਹੁੰਦੀ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹੈ। ਪ੍ਰੇਮ ਰੂਪੀ ਤੀਰਾਂ ਨੂੰ ਗੁਣਾ ਨਿਸ਼ਚਾ ਰੂਪੀ ਕਿਲੇ ਜੋੜ ਕੇ ਆਤਮ ਸ਼ੈਣੀ ਤੇ ਭਗਤੀ ਰੂਪ ਕਾਰਨ ਵਾਰ ਗਾਹ ਨਾਮ ਦਾ ਨਿਸ਼ਾਨੀ ਦਾ ਨਿਸ਼ਾਨਾ ਕਿਹੜਾ ਲਕਸ਼ ਹੈ ਜਿੱਥੇ ਜਾ ਕੇ ਜੁੜਨਾ ਵਿਅਕਤੀ ਨੇ ਪਰਮੇਸ਼ਰ ਦੇ ਵਿੱਚ, ਉਹ ਵੀ ਗੁਰੂ ਕੇ ਪਿਆਰ ਪ੍ਰਾਪਤੀ ਹੁੰਦੀ, ਉਹ ਨਿਸ਼ਾਨੀ ਨੂੰ ਜਿੰਨ ਲੈਂਦੇ ਹਨ। ਜੋ ਐਸਾ ਪਰਮੇਸ਼ਰ ਦੇ ਨਾਮ ਸਰਵਣ ਦਾ ਜਿਹੜਾ ਮਹੱਤਵ ਹੈ ਉਸ ਨੂੰ ਹਿਰਦੇ ਧਾਰਨ ਕਰਦੇ ਹਨ ਤਾਂ ਉਹ ਸ਼੍ਰੀ ਦੇ ਕਿਰਪਾ ਧਾਰਾ ਦੇ ਸੱਚਾ ਨਿਸ਼ਾਨਾ ਐਸਾ ਨਿਸ਼ਾਨ ਲੱਖ ਰੂਪ ਪਰਮੇਸ਼ਰ ਦੇ ਪ੍ਰਾਪਤੀ ਕਰਾ ਦਿੰਦਾ ਹੈ ਇਹ ਵੀ ਸੁਣਨ ਤੋਂ ਪਤਾ ਲੱਗਦਾ ਹੈ ਇਸੇ ਪ੍ਰਕਾਰ ਫੇਰ ਪੜੋ
ਸਰਾ ਸੁਣਾ ਕੇ ਗਾ
ਸੁਣਾ ਕੇ ਗਾ ਸੁਣਨੇ ਕਰਕੇ ਸਰਾ ਸਰਗੁਣ ਤੇ ਗੁਣਾ ਜੋ ਸਰਗੁਣ ਜੋ ਗੁਣਾ ਦਾ ਗਾਹ ਅਸਥਾਨ ਹੈ ਤਾਂ ਗੁਰੂ ਕੇ ਪਿਆਰ ਉਹਦਾ ਸੁਣਨੇ ਕਰਕੇ ਪਤਾ ਲੱਗਦਾ ਐਵੇਂ ਨੀ ਪਤਾ ਲੱਗਦਾ ਸਾਰਾ ਹੋ ਗਿਆ ਸਾਰ ਤੇ ਗੁਣਾ ਹੋ ਗਿਆ ਗੌਰ ਇਕੱਠਾ ਧਾਰ ਬਣ ਗਿਆ ਸਰਗੁਣ ਤੇ ਗਾਹ ਨਾਮ ਹੈ ਜਗਰ ਇਹ ਸੁਣਨੇ ਕਰਕੇ ਪਤਾ ਲੱਗਦਾ ਕਿ ਸਰਗੁਣ ਦੀ ਆਹ ਜਗ੍ਹਾ ਹੈ ਇੱਥੇ ਉਹ ਰਹਿੰਦਾ ਹੈ ਸੁਣ ਤੋਂ ਬਿਨਾਂ ਨੀ ਪਤਾ ਲੱਗਦਾ ਜੇ ਸੁਣਿਆ ਸਰਾ ਗੁਣਾ ਕਿਹੜਾ ਹੈ ਸਰਾ ਨਾਮ ਹੈ ਸਾਰਿਆਂ ਦਾ ਗੁਣਾ ਨਾਮ ਹੈ ਗੁਣਾਂ ਦਾ ਗਾਹ ਨਾਮ ਹੈ ਜਗ੍ਹਾ ਦਾ ਸਾਰਿਆਂ ਗੁਣਾਂ ਦੀ ਗਾਹ ਜਗ੍ਹਾ ਦਾ ਸੁਣ ਤੇ ਪਤਾ ਲੱਗਦਾ ਜੋ ਕਿਹੜੇ ਕਿਹੜੇ ਗੁਣ ਹੈ ਕਿੱਥੇ ਰਹਿੰਦੇ ਹਨ ਬੁੱਧੀ ਰੂਪ ਸ਼ਕਤੀ ਵਿੱਚੋਂ ਰੱਖੀਦੇ ਹਨ ਜਾਂ ਹਿਰਦੇ ਰੂਪ ਗੁਰੂ ਕੇ ਪਿਆਰ ਧਰਤੀ ਵਿੱਚੋਂ ਰਹਿੰਦੇ ਹਨ ਜਾਂ ਅਸ਼ਕਰ ਰੂਪੀ ਜਗ੍ਹਾ ਵਿੱਚੋਂ ਰਹਿੰਦੇ ਹਨ ਇਹ ਸੁਣੇ ਤੋਂ ਬਿਨਾਂ ਨੀ ਪਤਾ ਲੱਗ ਸਕਦਾ ਸੁਣਨੇ ਕਰਕੇ ਇਹਨਾਂ ਚੀਜ਼ਾਂ ਦਾ ਤੇ ਇਸ ਸਥਾਨ ਦੀ ਪ੍ਰਾਪਤੀ ਕਰਾਉਣ ਵਾਲੇ ਪਰਮੇਸ਼ਰ ਦਾ ਪਤਾ ਲੱਗਦਾ ਸੁਣਿਆ ਸਰਾ ਗੁਣਾ ਤੇ ਦਾਹ ਸਰਾ ਨਾਮ ਸ੍ਰੇਸ਼ਟ ਦਾ ਤੇ ਗੁਣ ਕੌਣ ਸਤ ਸੰਤੋਖ ਦਾ ਧਰਮ ਪਾਰਕ ਦਾ ਅਸਥਾਨ ਕੌਣ ਇਹ ਮੇਰੀ ਪ੍ਰਾਪਤੀ ਵਾਲੇ ਉਹ ਸੱਤ ਦਿੱਤੇ ਮਹਾਂਪੁਰਖ ਉਹਨਾਂ ਦਾ ਵੀ ਭਾਈ ਸੁਣ ਕੇ ਪਤਾ ਲੱਗਦਾ ਤੇ ਉਹ ਮਹਾਤਮਾ ਕਹਿੰਦੇ ਸਰਾ ਸ੍ਰੇਸ਼ਟ ਗੁਣਾ ਸਤ ਸੰਤੋਖ ਗੁਣ ਤੇ ਇਹਨਾਂ ਦੀ ਪ੍ਰਾਪਤੀ ਵਾਲੇ ਉਹ ਕੌਣ ਹੈ ਮਹਾਂਪੁਰਖ ਉਹਨਾਂ ਦਾ ਸੁਣ ਕੇ ਪਤਾ ਲੱਗਦਾ ਕਿ ਫਲਾਨਾ ਮਹਾਂਪੁਰਖ ਇਹੋ ਜਿਹਾ ਹੈ ਫਲਾਨਾ ਮਹਾਂਪੁਰਖ ਇਹੋ ਜਿਹਾ ਹੈ ਬੋਲੇ ਚ ਸਹਿਣ ਸ਼ੀਲਤਾ ਹੈ ਉਹ ਸੱਤ ਪ੍ਰਤੀ ਹੈ ਫਲਾਨਾ ਸੰਤੋਖੀ ਹੈ ਤੋ ਫਲਾਨਾ ਸਹਿਣ ਸ਼ੀਲਤਾ ਵਾਲਾ ਨਿਮਰਤਾ ਵਾਲਾ ਹੈ ਤੇ ਸੁਣੇ ਤੋਂ ਬਿਨਾਂ ਵੀ ਪਤਾ ਲੱਗਦਾ ਸੁਣ ਤੋਂ ਗੁਰੂ ਕੇ ਪਿਆਰ ਸਭ ਜਾਂਦੀ ਹੈ ਤੇ ਉਸਦੇ ਮੈਂਬਰ ਨੂੰ ਕਹਿੰਦੇ ਹਨ ਸੁਣਿਆ ਸਰਾ ਗੁਣਾ ਤੇ ਗਾਹ ਸਰਾ ਨਾਮ ਹੈ ਸਰ ਦਾ ਸਰ ਨਾਮ ਹੈ ਸਮੁੰਦਰ ਦਾ ਸੰਸਾਰ ਰੂਪੀ ਜੋ ਸਮੁੰਦਰ ਹੈ ਜੋ ਨਾਮ ਨੂੰ ਸਰਵਣ ਕਰਦੇ ਹਨ ਤੋ ਪਰਮੇਸ਼ਰ ਦੇ ਨਾਮ ਦੇ ਆਸਰੇ ਰਹਿੰਦੇ ਹਨ ਉਹ ਸੰਸਾਰ ਰੂਪੀ ਸਮੁੰਦਰ ਵਿੱਚ ਗੁਣਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣ ਦਿੱਤੇ ਹਨ ਉਹ ਸਾਰਿਆਂ ਗੁਣਾਂ ਨੂੰ ਕਹਾ ਨਾਮ ਹੈ ਗ੍ਰਹਿਣ ਕਰਨ ਦਾ ਸੰਸਾਰ ਰੂਪੀ ਸਮੁੰਦਰ ਵਿੱਚ ਰਹਿੰਦੇ ਹੋਇਆ ਸਾਰਿਆਂ ਗੁਣਾਂ ਨੂੰ ਕਹਾ ਗ੍ਰਹਿਣ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਬਣ ਜਾਂਦੇ ਹਨ ਤੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਹੈ ਉਹਨਾਂ ਨੇ ਸਾਰਿਆਂ ਗੁਣਾਂ ਦੇ ਗਾਹ ਅਸਥਾਨ ਬਣ ਕੇ ਤੇ ਸੱਤ ਪਸੋਦ ਧਰਮਚਾਰ ਆਦਿ ਨਿਮਰਤਾ ਆਦਿਕ ਇਹਨਾਂ ਸਾਰਿਆਂ ਨੂੰ ਅੰਦਰ ਗ੍ਰਹਿਣ ਕਰ ਲਿਆ ਧਾਰਨ ਕਰ ਲਿਆ ਹੈ ਹਿਰਦੇ ਦੇ ਉਤਾਰ ਲਿਆ ਹੈ ਉਹ ਸਰਗੁਣ ਰੂਪ ਜੋ ਹੈ ਮਾਇਆ ਸਬਲ ਤੋ ਗੁਰੂ ਕੇ ਪਿਆਰ ਇਹਦੇ ਤਾਂ ਹੀ ਗ੍ਰਹਿਣ ਕਰ ਲੈਂਦੇ ਹਨ ਪਿਆਸ ਕਰ ਲੈਂਦੇ ਹਨ ਤੇ ਸੁਣਿਆ ਸਰਾ ਗੁਣਾ ਕੇ ਗਾਹ ਸਰਾ ਨਾਮ ਹੈ ਸਰੋਵਰ ਦਾ ਤੇ ਗੁਣਾ ਨਾਮ ਹੈ ਵਿਸ਼ਿਆਂ ਦਾ ਜਿਹੜੇ ਕਿੰਦਰੇ ਹਨ ਇਹਨਾਂ ਕਿੰਦਰਿਆਂ ਨੂੰ ਉਹ ਗੁਰਮੁਖ ਗਾਹ ਦਬਾ ਲੈਂਦੇ ਹਨ ਅਰੋਕ ਲੈਂਦੇ ਹਨ ਸਾਰਿਆਂ ਕਿੰਦਰਿਆਂ ਦਾ ਦਮਨ ਕਰਕੇ ਜਿਹੜੇ ਗੁਰਮੁਖ ਸੂਰਮੇ ਪਰਮੇਸ਼ਰ ਦੇ ਪਿਆਰੇ ਹਨ ਉਹ ਨਾਮ ਦੇ ਸਰਵਣ ਦੇ ਮਹੱਤਵ ਨੂੰ ਜਾਣਦੇ ਹਨ ਸੋ ਐਸਾ ਨਾਮ ਦੇ ਸੁਣਨ ਦਾ ਫਲ ਹੈ ਤੇ ਸੁਣਿਆ ਸਰਾ ਗੁਣਾ ਤੇ ਗਾਹ ਨਾਮ ਸੁਣਨੇ ਕਰਕੇ ਸਾਰੇ ਗੁਣ ਸਾਰੇ ਸਰਾ ਨਾਲ ਸਾਰਿਆਂ ਦਾ ਤੇ ਗੁਣ ਨਾਲ ਵਿਖਿਆਂ ਦਾ ਗੁਣ ਨਾਲ ਫਾਹੀ ਦਾ ਵੀ ਹੁੰਦਾ ਹੈ ਗੁਣ ਨਾਲ ਗੁਣਾਂ ਦਾ ਵੀ ਹੁੰਦਾ ਹੈ ਗੁਣ ਨਾਲ ਗਿਆਨ ਦਾ ਵੀ ਹੁੰਦਾ ਪ੍ਰਕਰਨ ਦਾ ਉੱਤੇ ਅਰਥ ਲੱਗਦੇ ਹਨ ਸਾਰਾ ਸਾਰੇ ਤੇ ਗੁਣਾਂ ਜਿਹੜੇ ਵਿਸ਼ੇ ਹੈ ਉਹ ਸ਼ਬਦ ਸਪਰਸ਼ ਰੂਪ ਰਸ ਤੇ ਗੰਧ ਤੇ ਗਾਹ ਨਾਮ ਦਾ ਜਗ੍ਹਾ ਦਾ ਗਾਹ ਨਾਮ ਅਸਥਾਨ ਦਾ ਤੇ ਗਾਹ ਨਾਮ ਦਬਾਉਣ ਦਾ ਵੀ ਜਿਨ੍ਹਾਂ ਪਰਮੇਸ਼ਰ ਦੇ ਪਿਆਰਿਆਂ ਨੇ ਨਾਮ ਨੂੰ ਸਰਵਣ ਕੀਤਾ ਸੁਣਿਆ ਹੈ ਉਹਨਾਂ ਨੇ ਸਾਰਾ ਸਾਰੇ ਤੇ ਗੁਣਾ ਵਿਸ਼ਿਆਂ ਨੂੰ ਗਾਹ ਦਬਾ ਲਿਆ ਹੈ ਅਧੀਨ ਕਰ ਲਿਆ ਵਕੀਕਾਰ ਕਰ ਲਿਆ ਹੈ ਤੋ ਉਹ ਬਲ ਦੇ ਸਹਿਤ ਹੋ ਜਾਂਦੇ ਹਨ ਜਾਂ ਅਥਵਾ ਸੁਣਿਆ ਸਰਾ ਗੁਣਾ ਤੇ ਗਾਹ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਨ ਵਾਲੇ ਜਿਹੜੇ ਹੈ ਪਰਾ ਨਾਮ ਸਾਰ ਦਾ ਸਾਰ ਰੂਪ ਸਾਰਾ ਬ੍ਰਹਮ ਉਹਦਾ ਗੁਣ ਕੀ ਹੈ ਗਿਆਨ ਤੇ ਗੁਰੂ ਕੇ ਪਿਆਰ ਗਾਹ ਨਾਮ ਹੈ ਜਗਤ ਸਾਰ ਸਰੂਪ ਦੀ ਗੁਣਾ ਗਿਆਨ ਦੀ ਪ੍ਰਾਪਤੀ ਵਾਲੇ ਉਹ ਗਾਹ ਅਸਥਾਨ ਬਣ ਗਏ ਪਰਮੇਸ਼ਰ ਦੇ ਪਿਆਰੇ ਐਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਤੇ ਗਾਹ ਨਾਮ ਜਗਾ ਦਾ ਜਗ੍ਹਾ ਕਿਹੜੀ ਤੁਰਿਆ ਅਵਸਥਾ ਤਿੰਨਾਂ ਗੁਣਾਂ ਦਾ ਤਿਆਗ ਕਰਕੇ ਤੁਰਿਆ ਅਵਸਥਾ ਦੀ ਪ੍ਰਾਪਤੀ ਵਾਲੇ ਬਣ ਗਏ ਹਨ ਰਜੋ ਤਮੋ ਤੇ ਸਤੋ ਗੁਣ ਇਹਨਾਂ ਦਾ ਤਿਆਗ ਕਰ ਦਿੱਤਾ ਹੈ ਸਾਰ ਸ੍ਰੇਸ਼ਟ ਅਵਸਥਾ ਜਿਹੜੀ ਹੈ ਤੁਰਿਆ ਚੌਥੀ ਭੂਮਿਕਾ ਜਿਸ ਨੂੰ ਕਿਹਾ ਸੱਤ ਭੂਮਿਕਾ ਵੀ ਆਉਂਦੀਆਂ ਚੌਥੀ ਭੂਮਿਕਾ ਦੀ ਤੁਰਿਆ ਅਵਸਥਾ ਨੂੰ ਕਿਹਾ ਜਾਂਦਾ ਹੈ ਇਸ ਦੀ ਪ੍ਰਾਪਤੀ ਵਾਲੇ ਪਰਮੇਸ਼ਰ ਦੇ ਪਿਆਰੇ ਹੋ ਗਏ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਉਹਨਾਂ ਨੇ ਗੁਣਾਂ ਦੇ ਸਰਾ ਸਰੋਵਰ ਬਣ ਕੇ ਗੁਰੂ ਕੇ ਪਿਆਰਿਓ ਤੇ ਗਾਹ ਉਹ ਵਿਚਾਰ ਵਾਲੇ ਹੋ ਗਏ ਹਨ ਉਹ ਗਿਆਨ ਸਰੂਪ ਦੀ ਪ੍ਰਾਪਤੀ ਵਾਲੇ ਹੋ ਕੇ ਤੋ ਆਨੰਦ ਸਹਿਤ ਸੁਖ ਹੋਦੇ ਹਨ ਐਸਾ ਸੁਣਨ ਦਾ ਬੜਾ ਭਾਰੀ ਮਹਾਤਮਾ ਹੈ ਤੇ ਬਾਰਾਂ ਅਰਥ ਮਹਾਂਪੁਰਖ ਨੇ ਇਸ ਤਰ੍ਹਾਂ ਕੀਤਾ ਨੇ ਸੰਗਤੀ ਦੇ
ਪੀਰ ਪਾਠ ਸਾਹ
ਸੁਣਨੇ ਕਰਕੇ ਬੰਦਾ ਲੱਗਦਾ ਕਿ ਆਹ ਸੇਖ ਹੈ, ਦਿਰਧ ਜਾਤੀ ਵਾਲੇ, ਆਹ ਤੀਰਨ ਸ਼ਕਤੀਆਂ ਵਾਲੇ, ਆਹ ਹਰ ਪਾਤਸ਼ਾਹ ਰਾਜ ਦੀ ਮਾਲਕੀ ਵਾਲੇ। ਸੇਖ ਅੱਖਰ ਜਿਹੜਾ ਹੈ ਇਹ ਅਰਬੀ ਦਾ ਅੱਖਰ ਹੈ, ਤੇ ਅਰਬੀ ਦੇ ਵਿੱਚ ਸੇਖ ਨਾਲ ਬੁੱਢੇ ਨੂੰ ਕਹੀਦਾ ਹੈ ਜਾਂ ਸੇਖ ਨਾਲ ਪੂਜਨੀਕ ਨੂੰ ਵੀ ਕਹੀਦਾ, ਵਿਦਵਾਨ ਨੂੰ। ਜਿਵੇਂ ਆਪਾਂ ਧਾਰਮਿਕ ਆਗੂ ਕਿਸੇ ਨੂੰ ਕਹਿ ਦਿੰਦੇ ਹਾਂ ਤੇ ਮੁਸਲਮਾਨ ਆਪਣੇ ਧਾਰਮਿਕ ਆਗੂ ਨੂੰ ਸੇਖ ਕਹਿ ਲੈਂਦੇ ਹਨ ਅਰਬੀ ਦੇ ਅੱਖਰਾਂ ਮੁਤਾਬਕ। ਸੋ ਇਸੇ ਤਰ੍ਹਾਂ ਹੀ ਜਿਹੜੇ ਰਾਜੇ ਹਨ ਉਹਨਾਂ ਨੂੰ ਗੁਰੂ ਕੇ ਪਿਆਰੇ ਹੋ, ਸੁਲਤਾਨ ਦੇ ਜਿਹੜੇ ਪਾਤਸ਼ਾਹ ਹੈ ਉਹ ਵੀ ਸੇਖ ਕਹਿੰਦੇ ਹਨ। ਐਸਾ ਲੋਕਾਂ ਨੂੰ ਹਿੰਦੂਆਂ ਵਿੱਚੋਂ ਬ੍ਰਾਹਮਣ ਜਿਹੜੇ ਬਣੇ ਹੈ ਉਹਨਾਂ ਨੂੰ ਸੇਖ ਦਰਧ ਜਾਤੀ ਬਾਰੇ ਕਿਹਾ ਜਾਂਦਾ ਹੈ। ਸੋ ਗੁਰੂ ਕੇ ਪਿਆਰੋ ਆਮ ਲੋਕਾਂ ਨੂੰ ਕਹਿੰਦੇ ਹੈ ਤੇ ਮੁਸਲਮਾਨ ਜਿਹੜੇ ਸਿੱਖਿਆ ਦਾਤੇ ਹੋਣ ਜਾਂ ਉਸਤਾਦ ਹੋਣ ਜਾਂ ਕਿਤੇ ਡੇਰੇ ਨੇ ਜਿਸ ਤਰ੍ਹਾਂ ਆਪਾਂ ਡੇਰਾ ਕਹਿੰਦੇ ਮਸੀਤ ਕਹਿ ਲੈਂਦੇ ਹੈ ਉਹਦੇ ਮਾਲਕ ਹੋਣ ਤੇ ਉਹਨਾਂ ਨੂੰ ਜੋ ਸੇਖ ਕਹਿੰਦੇ ਹਨ। ਸੋ ਇਸੇ ਤਰ੍ਹਾਂ ਹਿੰਦੂ ਹੈ ਉਹ ਸੇਖ ਨਾਲ ਨੂੰ ਸੇਖ ਕਹਿੰਦੇ ਹੈ। ਇਹਨਾਂ ਦੇ ਖਿਆਲ ਆਪੋ ਆਪਣੇ ਸੇਖਾਂ ਦੇ ਵਿੱਚੋਂ ਭਗਤ ਫਰੀਦ ਵੀ ਹੋਏ ਹਨ ਤੇ ਉਹਨਾਂ ਦੇ ਪੀਰ ਮੁਰਸ਼ਦ ਜਿਹੜੇ ਸਾਹ ਪੜਖਦੇ ਹੋਏ ਹਨ ਤੇ ਪਾਤਸ਼ਾਹ ਕਿਹੜੇ ਹੋਏ ਹੈ ਰਾਜ ਬਲਾਰ ਵਰਗੇ ਸੁਲਤਾਨਪੁਰ ਸਾਹਿਬ ਜਿਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਪਰਖ ਕੇ ਆਪਣੇ ਆਪ ਨੂੰ ਸਫਰਿਆ ਕੀਤਾ ਹੈ ਉਹ ਵੀ ਸਾਰੇ ਸਰਬ ਦੀ ਮਹਿਮਾ ਨੂੰ ਕਦਰ ਕਰਦੇ ਹਨ। ਸੁਣਿਆ ਸੇਖ ਪੀਰ ਵਰਗੇ ਜਿਹੜੇ ਉਹ ਪਰਮੇਸ਼ਰ ਦੇ ਨਾਮ ਦੇ ਸੁਣਨ ਦੇ ਮਹਾਤਮਾ ਨੂੰ ਕਹਿੰਦੇ ਹਨ, ਅੱਗੇ ਪੈਰੀ ਨਾਮ ਉਚਾਰਦੇ ਹਨ। ਸੇਖ ਨਾਲ ਸਿਰ ਸਹਿਤ ਮਨਾਈ ਦੋਵੇਂ ਸੰਤ ਰਸਮ ਸੁਹਾਈ। ਸੋ ਗੁਰੂ ਕੇ ਪਿਆਰੇ 2000 ਨਾਮ ਦੋ ਰਸਨਾਂ ਦੇ ਨਾਲ ਹਮੇਸ਼ਾ ਹੀ ਪਰਮੇਸ਼ਰ ਦੇ ਨਾਮ ਨੂੰ ਜਪਦਾ ਤਾਂ ਵੀ ਅੱਜ ਨਹੀਂ ਪਾ ਸਕਦਾ ਹੈ। ਐਸਾ ਪਰਮੇਸ਼ਰ ਦੇ ਨਾਮ ਦਾ ਮਹਾਤਮਾ ਸੇਖ ਨਾਲ ਨੀ ਨੀਤ ਨੀਤ ਹੀ ਕਹਿੰਦਾ ਹੈ ਵਾਹਿਗੁਰੂ ਨੂੰ। ਸੱਚੇ ਪੀਰ ਸੁਣਿਆ ਸੇਖ ਪੀਰ ਮੁਸਲਮਾਨਾਂ ਦੇ ਜਿਹੜੇ ਪੈਗੰਬਰ ਹੈ ਉਹ ਵੀ
ਨਾਮ ਦੀ ਪ੍ਰਾਪਤੀ ਦਾ ਇਹ ਸੋ ਸਰਵਣ ਦਾ ਮਹਾਤਮਾ ਕਹਿੰਦੇ ਹਨ। ਮਾਲਕ ਕੌਣ ਹੈ? ਵਿਸ਼ਨੂੰ ਵਰਗੇ ਜਾਂ ਜਨਕ ਵਰਗੇ ਉਹ ਵੀ ਪਰਮੇਸ਼ਰ ਦੇ ਨਾਮ ਦੇ ਸੁਣ ਦੀ ਮਹਿਮਾ ਦਾ ਕਥਨ ਕਰਦੇ ਹਨ ਭਾਈ। ਸੁਣਿਆ ਸ਼ਰਧਾ ਤੇ ਵਿਸਵਾਸ ਰੂਪੀ ਕੰਨਾਂ ਦੇ ਨਾਲ ਉਹ ਸੇਖ ਕੌਣ ਹੁੰਦਾ? ਬਾਕੀ ਦਾ ਫਲਾਨੇ ਵੱਲ ਸੇਖ ਰਹਿ ਗਏ, ਫਲਾਨੇ ਵੱਲ ਬਾਕੀ ਰਹਿ ਗਏ। ਇਸ ਤਰ੍ਹਾਂ ਜੰਮਣ ਤੇ ਮਰਨ ਦੀ ਤੀਰ ਪੀੜਾ ਹੈ ਉਸ ਨੂੰ ਉਹਨਾਂ ਨੇ ਨਿਵਿਰਤ ਕਰ ਲਿਆ ਤੇ ਵਿਦਿਆ ਦੀ ਪੀੜ ਨੂੰ ਵੀ ਸੇਖ ਸੁਕਾ ਦਿੱਤਾ। ਉਹ ਪਾਤਸ਼ਾਹ ਸਰੂਪ ਰੂਪੀ ਸ਼ਾਸਤਰੀ ਮਾਲਕੀ ਵਾਲੇ ਬਣ ਗਏ। ਸੇਖ ਜਿਹੜੀ ਬਾਕੀ ਸੀ ਤੇ ਪੀਰ ਜਿਹੜੀ ਪੀੜਾ ਉਹ ਕਿਹੜੀ ਆ? ਜੰਮਣ ਤੇ ਮਰਨ ਦੀ, ਜੰਮਣ ਤੇ ਮਰਨ ਦੀ ਤੀਰ ਪੀੜਾ ਨੂੰ ਬਾਕੀ ਉਹਨਾਂ ਨੇ ਸੁਕਾ ਦਿੱਤਾ ਹੈ। ਸੇਖ ਨਾਲ ਸੁਕਾਉਣ ਦਾ, ਸੇਖ ਨਾਲ ਬਾਕੀ ਦਾ ਤੇ ਸੇਖ ਨਾਲ ਦਲਿਤ ਜਾਤੀ ਵਾਲਿਆਂ ਦਾ ਵੀ ਹੈ। ਸੋ ਸੇਖ ਜਿਹੜੀ ਬਾਕੀ ਸੀ ਜੰਮਣ ਮਰਨ ਦੀ ਪੀੜਾ ਉਹਨਾਂ ਨੂੰ ਸੇਖ ਸੁਕਾ ਕੇ ਤੇ ਪਾਪ ਸਰੂਪ ਰੂਪੀ ਸ਼ਾਸਤਰੀ ਸੋ ਸਾਰਾ ਮਾਲਕੀ ਵਾਲੇ ਬਣ ਗਏ ਹਨ। ਐਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਅੰਧੇ ਪਾਵਹਿਰਾ, ਅੰਧੇ ਪਾਵਹਿਰਾ ਕੋਈ ਸੂਰਮਾ ਹੋਵੇ, ਅੰਨਾ ਹੋਵੇ, ਤੋ ਤੁਰਿਆ ਜਾਂਦਾ ਹੋਵੇ, ਉਹਨੂੰ ਪਤਾ ਨਾ ਲੱਗੇ ਤੇ ਦੂਰ ਖੜੋਤਾ ਕੋਈ ਆਵਾਜ਼ ਮਾਰਦਾ ਕਿ ਭਾਈ ਫਲਾਨੇ ਹਸਮ ਹੋ ਜਾ, ਉਹ ਵੀ ਸੁਣਨੇ ਕਰਕੇ ਤੈਨੂੰ ਰਾਹ ਪ੍ਰਾਪਤ ਹੁੰਦਾ ਜੇ ਤੂੰ ਸੁਣਾ ਲੈਣੇ ਤੈਨੂੰ ਪ੍ਰਾਪਤ ਕਿੱਥੋਂ ਹੋਏਗਾ। ਇਸ ਵਾਸਤੇ ਸੁਣਨ ਦਾ ਬੜਾ ਭਾਰੀ ਮਹਾਤਮ ਹੈ। ਤੇ ਅੰਧੇ ਅਗਿਆਨੀ ਜੋ ਜੀਵਾਨ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਕੇ ਉਹ ਭਗਤੀ ਸਹਿਤ ਗਿਆਨ ਦੇ ਰਾਹ ਰਸਤੇ ਦੀ ਪ੍ਰਾਪਤੀ ਵਾਲੇ ਬਣ ਜਾਂਦੇ ਹਨ। ਸੁਣਿਆ ਅੰਧੇ ਪਾਵੇ ਰਾਹ, ਸੁਣਨੇ ਕਰਕੇ ਕੰਨਾਂ ਵਿੱਚ ਪਰਮੇਸ਼ਰ ਦੇ ਨਾਮ ਨੂੰ, ਜਿਨ੍ਹਾਂ ਨੇ ਮਨ ਮਦਰੂਪੀ ਨੇਤਰਾਂ ਵਿੱਚ ਵਿਚਾਰ ਦੀ ਨਿਗਾਹ ਨਹੀਂ, ਭਰਮ ਦੇ ਸੋਲੇ ਪੈ ਚੁੱਕੇ ਹਨ, ਸ਼ਰਧਾ ਰੂਪੀ ਸਰਮੇਦਾਰੀ ਦੀ ਕੋਲ ਕੋਈ ਨਹੀਂ, ਪ੍ਰੇਮ ਰੂਪੀ ਸਰਮੇ ਤੋਂ ਵੀ ਰਹਿਤ ਹਨ, ਉਲਟੀਆਂ ਜੁਲਟੀਆਂ ਰੂਪੀ ਸਵਾਈਆਂ ਵੀ ਜਿਨ੍ਹਾਂ ਪਾਸ ਨਹੀਂ, ਪਰ ਜੇ ਉਹ ਸੁਣ ਲੈਣ ਤੇ ਸੁਣ ਕੇ ਧਾਰਨ ਕਰ ਲੈਣ ਤਾਂ ਪਾ ਲੈ ਰਾਹ, ਉਹ ਭਗਤੀ ਸਹਿਤ ਗਿਆਨ ਦੇ ਰਾਹ ਰਸਤੇ ਨੂੰ ਪਾ ਲੈਂਦੇ ਹਨ। ਗਾਸ ਤੇ ਉਧਰਾ ਸੁਣ ਤੇ ਉਧਰਾ ਦਿਨ ਤੇ ਪਾਪ ਹਨੇਰੇ, ਪਸੂ ਪ੍ਰੇਤ ਮੁਕਤ ਉਤਾਰੇ ਪਹਾੜ ਪਾਰ ਉਤਾਰੇ, ਨਾਨਕ ਦਾਸ ਤੇਰੀ ਸੁਣਾਈ ਸਦਾ ਸਦਾ ਬਲਿਹਾਰੇ। ਇਹ ਸੁਣਨ ਦਾ ਬੜਾ ਭਾਰੀ ਮਹਾਤਮ ਹੈ। ਇਸੇ ਪ੍ਰਕਾਰ ਭਾਈ ਅਗਿਆਨੀ ਜੀਵਨ ਉਹ ਗਿਆਨ ਦਾ ਪਰਮਾਰਥ ਦਾ ਰਸਤਾ ਪਾ ਕੇ ਵਾਹਿਗੁਰੂ ਦੇ ਨਾਮ ਦੇ ਸੁਣ ਦੀ ਮਹਿਮਾ ਨੂੰ ਗਾਉਂਦੇ ਤੇ ਅਸੀਂ ਨਾਮ ਸੁਣਿਆ। ਛੇਵੇਂ ਪਾਤਸ਼ਾਹ ਕਿਹੜੇ ਪਿੰਡ ਵਿੱਚ ਗਏ ਆ? ਜਦੋਂ ਨਾਨਕ ਮੱਤੇ ਨੂੰ ਗਏ ਅੰਮ੍ਰਿਤਸਰ ਸਾਹਿਬ ਤੋਂ ਤੇ ਆਪਣੇ ਮਹਿਲ ਜਗਤ ਮਾਤਾ ਦਮੋਦਰ ਜੀ ਨੂੰ ਡਰੋਲੀ ਨੂੰ ਭੇਜਿਆ, ਸਾਈਦਾਸ ਨੇ ਚੇਤੇ ਕੀਤਾ ਸੀ ਤੇ ਉਦੋਂ ਅਲਮਸਤ ਜਿਹੜਾ ਫਤੀਰ ਸੀ ਉਹਨੂੰ ਸਿੱਧਾ ਨੇ ਤੰਗ ਕੀਤਾ। ਉਸ ਨੇ ਯਾਦ ਕੀਤਾ ਛੇਵੇਂ ਪਾਤਸ਼ਾਹ ਨੂੰ, ਮਹਾਰਾਜ ਨੇ ਆਪਣੇ ਮਹਿਲਾਂ ਨੂੰ ਕਿਹਾ ਕਿ ਤੁਸੀਂ ਡਰੋਲੀ ਸਾਈਦਾਸ ਤੇ ਬੀਬੀ ਜੋ ਮਾਈ ਰਾਮੋ ਸੀ ਮਾਤਾ ਦਮੋਦਰੀ ਜੀ ਦੀ ਵੱਡੀ ਭੈਣ ਉਹਨਾਂ ਨੇ ਚੇਤੇ ਕੀਤਾ ਸੀ ਕਿਉਂਕਿ ਸਾਈਦਾਸ ਸਾਧੂ ਸਿਮਾਰੇ ਛੇਵੇਂ ਪਾਤਸ਼ਾਹ ਦੇ ਮਾਤਾ ਦਮੋਦਰੀ ਜੀ ਛੋਟੇ ਸਨ ਤੇ ਮਾਈ ਰਾਮੋ ਜੀ ਵੱਡੇ ਸਨ, ਭਾਈ ਨਰਾਇਣ ਦਾਸ ਦੀਆਂ ਸੁਪੁੱਤਰੀਆਂ ਸੀ। ਸੋ ਖਾਲਸਾ ਜੀ ਉਹਨਾਂ ਨੇ ਚੇਤੇ ਕੀਤਾ, ਪਰਿਵਾਰ ਨੂੰ ਉੱਥੇ ਭੇਜਿਆ, ਛੇਵੇਂ ਪਾਤਸ਼ਾਹ ਨਾਨਕ ਮੱਤੇ ਨੂੰ ਚੱਲੇ ਹਨ। ਕਦਾ ਪਿੰਡ ਆਉਂਦਾ ਹਰਿਆਣੇ ਦੇ ਵਿੱਚ, ਉੱਥੇ ਜਦੋਂ ਸਤਿਗੁਰੂ ਗਰੀਬ ਨਾਥ ਜੀ ਪਹੁੰਚੇ ਤੇ ਕੰਨਾ ਆ ਗਿਆ, ਹੱਥ ਮਾਰਦਾ ਮਾਰਦਾ ਛੇਵੇਂ ਪਾਤਸ਼ਾਹ ਦਾ ਜੋੜਾ ਪਿਆ ਸੀ। ਸਿੱਖਾਂ ਨੇ ਪੁੱਛਿਆ ਤੂੰ ਕਿਵੇਂ ਆਇਆ ਹੈ? ਕਹਿੰਦਾ ਮੈਂ ਛੇਵੇਂ ਪਾਤਸ਼ਾਹ ਦੇ ਪਾਸ ਚਰਨਾਂ 'ਚ ਪਹੁੰਚ ਕੇ ਤੇ ਆਪਣੇ ਆਪ ਨੂੰ ਸਫਲਿਆ ਕਰਨਾ ਚਾਹੁੰਦਾ ਹਾਂ, ਕਿਉਂਕਿ ਗੁਰੂ ਸਾਹਿਬ ਚਾਹੁਣ ਤੇ ਅੰਨੇ ਨੂੰ ਨੇਤਰ ਬਖਸ਼ ਦੇਣ। ਉਸ ਵੇਲੇ ਸਿੱਖਾਂ ਨੇ ਕਹਿ ਕੇ ਇੱਥੇ ਬੈਠ, ਕੀਰਤਨ ਹੋਵੇਗਾ ਤੇ ਕੀਰਤਨ ਦੀ ਧੁਨੀ ਤੇਰੇ ਕਾਨੇ 'ਚ ਪਵੇਗੀ, ਸੁਣ ਲੈਣੀ। ਜਦੋਂ ਕੀਰਤਨ ਸੁਣਿਆ ਬੜਾ ਭਾਰੀ ਮਸਤ ਹੋ ਗਿਆ। ਇੱਕ ਸਿੱਖ ਕੋਲ ਖੜਾ ਸੀ, ਉਹਨੇ ਕਿਹਾ ਕਿ ਪ੍ਰੇਮੀਆਂ, ਜੇ ਤੂੰ ਆਪਣੇ ਨੇਤਰ ਬਣਾਉਣੇ ਚਾਹੁੰਦਾ ਹੈ ਤਾਂ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਜਿਹੜੀ ਧੂਲੀ ਹੈ ਇਹਨੂੰ ਜੇ ਨੇਤਰਾਂ 'ਚ ਪਾ ਲਵੇ ਤੇ ਤੇਰੀ ਆਪਣੇ ਦੁੱਖ ਦੀ ਨਿਵਰਤੀ ਹੋ ਜਾਵੇਗੀ। ਉਸ ਪ੍ਰੇਮੀ ਤੋਂ ਸੁਣ ਕੇ ਉਸ ਕੜੇ ਪਿੰਡ ਵਾਲੇ ਅੰਨੇ ਨੇ ਸਤਿਗੁਰ ਦੇ ਜੋੜੇ ਤੇ ਹੱਥ ਲਾ ਕੇ ਉਹ ਤੋਂ ਸੁਣ ਕੇ ਆਪਣੀਆਂ ਨੇਤਰਾਂ ਤੇ ਧੂਲੀ ਮਾਰ ਲਈ ਸੀ ਤੇ ਨੇਤਰਾਂ 'ਚ ਪ੍ਰਕਾਸ਼ ਹੋ ਗਿਆ ਤੇ ਅੰਨਾ ਪੂਰਾ ਚੱਕਿਆ ਗਿਆ ਸੀ। ਤੇ ਮਹਾਰਾਜ ਨੇ ਸੁਣਿਆ ਅੰਧੇ ਪਾਵਹਿ ਰਾਹੋ, ਸੁਣ ਕੇ ਉਸ ਦੇ ਪਾਸੋਂ ਸਤਿਗੁਰ ਦੇ ਚਰਨਾਂ ਦੇ ਜੋੜੇ ਤੋਂ